ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ ਮਹਾਨ ਵਾਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬੜੇ ਕ੍ਰਾਂਤੀਕਾਰੀ ਬਚਨ ਨੇ ਵਿੱਚ ਨਾਮ ਦੀ ਮਹਿਮਾ ਬਿਆਨ ਕਰਦੇ ਕਹਿੰਦੇ ਨੇ, ਜਨਮਾਂ ਜਨਮਾਂਤਰਾਂ ਦੇ ਦੁੱਖ ਪਾਪ ਜੀਵਨ ਭਰ ਦੀਆਂ ਸਮੱਸਿਆਵਾਂ ਘਟਨਾਵਾਂ ਉਹਨਾਂ ਸਾਰਿਆਂ ਦਾ ਅੰਤ ਇੱਕ ਛਿੰਨ ਦੇ ਚ ਹੋ ਸਕਦਾ, ਇੱਕ ਸੈਕਿੰਡ ਦੇ ਚ। ਭਰੋਸਾ ਨਹੀਂ ਭੱਜੇਗਾ, ਇੱਕ ਸੈਕਿੰਡ ਦੇ ਚ ਸਾਰੇ ਦੁੱਖ ਨਾਸ ਹੋ ਸਕਦੇ ਨੇ, ਇੱਕ ਸੈਕਿੰਡ ਦੇ ਚ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ, ਇੱਕ ਸੈਕਿੰਡ ਦੇ ਚ ਸਾਰੇ ਦੁਖਦ ਸੰਸਕਾਰ ਪਾਪ ਮਿਟ ਸਕਦੇ ਨੇ, ਇੱਕ ਸੈਕਿੰਡ ਦੇ ਚ। ਪਰਮਾਤਮਾ ਪਰਮ ਸ਼ਕਤੀ ਹੈ ਤੇ ਜੇ ਉਹਦਾ ਨਾਂ ਉਹਦੀ ਹਸਤੀ ਇੱਕ ਸੈਕਿੰਡ ਦੇ ਸਾਰੇ ਦੁੱਖਾਂ ਨੂੰ ਨਾਸ ਨਹੀਂ ਕਰ ਸਕਦੀ, ਤੋ ਦੁੱਖ ਪ੍ਰਬਲ ਨੇ, ਪਰਮਾਤਮਾ ਕਮਜ਼ੋਰ ਹੈ। ਇਹਨੂੰ ਇਸ ਤਰ੍ਹਾਂ ਲੈਣਾ, ਪ੍ਰਭੂ ਦਾ ਇੱਕ ਦਫਾ ਆਖਿਆ ਹੋਇਆ ਨਾਮ ਤੋ ਦੁੱਖ ਪ੍ਰਬਲ ਨੇ, ਖਿੰਨ ਇੱਕ ਸੈਕਿੰਡ, ਖਿੰਨ ਇੱਕ ਪਲ। ਸੰਸਕ੍ਰਿਤ ਦੇ ਚ ਇਹਨੂੰ ਛਣ ਕਹਿੰਦੇ ਨੇ, ਪੰਜਾਬੀ ਰੂਪ ਖਿੰਨ। ਉਹ ਹੀਨ ਮਨੁੱਖਾਂ ਦੇ ਹੱਥ ਜਦ ਆਉਂਦਾ ਤੇ ਇਹ ਫਿਰ ਕਰਮ ਕਾਂਡ ਬਣ ਜਾਂਦਾ, ਕਰਮ ਕਾਂਡ। ਉਹ ਜੀਵਨ ਭਰ ਕਰਦੇ ਰਹਿੰਦੇ ਨੇ, ਦੁੱਖ ਮਿਟਦਾ ਨਹੀਂ। ਉਹ ਜੀਵਨ ਭਰ ਕਰਦੇ ਰਹਿੰਦੇ ਨੇ, ਪਾਪ ਮਿਟਦੇ ਨਹੀਂ। ਅੰਜਾਮ ਕੀ ਆਉਂਦਾ? ਮਰਨ ਤੋਂ ਪਹਿਲੇ ਪ੍ਰਭੂ ਤੇ ਭਰੋਸਾ ਹੀ ਟੁੱਟ ਜਾਂਦਾ। ਇੱਕ ਯਥਾਰਥ ਵਿਚਾਰ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਜਿਨ੍ਹਾਂ ਨੇ ਆਖਿਆ ਹੈ ਇੱਕ ਛਿੰਨ ਦੇ ਚ ਸਾਰੇ ਦੁੱਖ ਮਿਟ ਸਕਦੇ ਨੇ, ਤੇ ਉਹਨਾਂ ਦਾ ਅਨੁਭਵ ਹੈ। ਜਿਨ੍ਹਾਂ ਨੇ ਆਖਿਆ ਇੱਕ ਛਿੰਨ ਦੇ ਚ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ, ਇਹ ਉਹਨਾਂ ਦਾ ਅਨੁਭਵ ਹੈ। ਇਹ ਅਨੁਭਵ ਜਦ ਉਹਨਾਂ ਹੱਥਾਂ ਚ ਆ ਜਾਂਦਾ ਹੈ, ਕਿਹਨਾਂ? ਜਿਨ੍ਹਾਂ ਕੋਲ ਅਨੁਭਵ ਨਹੀਂ ਹੈ, ਤਾਂ ਉਹ ਫਿਰ ਕਰਮ ਕਾਂਡ ਬਣ ਜਾਂਦਾ, ਕਰਮ ਕਾਂਡ ਬਣ ਜਾਂਦਾ। ਕਰੀਬਨ ਕਰੀਬਨ ਸਾਰੇ ਪੈਗੰਬਰਾਂ ਦੇ ਅਨੁਭਵ, ਅਵਤਾਰਾਂ ਦੇ ਅਨੁਭਵ, ਗੁਰੂ ਦੇ ਅਨੁਭਵੀ ਬਹੁਤ ਮਨੁੱਖਾਂ ਤੱਕ ਪਹੁੰਚਦਿਆਂ ਪਹੁੰਚਦਿਆਂ ਕਰਮ ਕਾਂਡ ਬਣ ਜਾਂਦੇ। ਜਦ ਮੈਨੂੰ ਕੋਈ ਕਹਿੰਦਾ ਬੜੇ ਮਾਣ ਨਾਲ, ਵਿਗਿਆਨੀ ਜੀ ਅੱਜ ਮੈਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ, ਮਿਲਦੇ ਨੇ ਮੈਨੂੰ ਇਸ ਤਰ੍ਹਾਂ, ਤਾਂ ਫਿਰ ਮੈਨੂੰ ਕਹਿਣਾ ਪੈਂਦਾ ਚਿਹਰੇ ਦੇ ਉੱਤੇ ਛਾਪ ਤੇ ਇੱਕ ਪੰਕਤੀ ਦੀ ਨਹੀਂ ਮਿਲਦੀ ਪਈ। ਚਿੰਤਾ, ਫਿਕਰ, ਤਣਾਅ, ਸਮੱਸਿਆਵਾਂ ਮੌਜੂਦ ਨੇ ਸਾਰੀ ਦੀਆਂ ਸਾਰੀ। ਜਦਕਿ ਚਿੰਤਾ ਫਿਕਰ ਹੈ ਤਾਂ ਭਰੋਸਾ ਨਹੀਂ ਭੱਜਦਾ, ਯਕੀਨ ਨਹੀਂ ਭੱਜਦਾ। ਕਹਿੰਦੇ ਨੇ ਉੱਪਰ ਨੂੰ ਕੁਛ ਦੇਖਣ ਨੂੰ ਹੋਵੇ ਤੇ ਨਿਗਾਹਾਂ ਉੱਪਰ ਉੱਠ ਜਾਂਦੀਆਂ, ਕਿਸੇ ਉੱਚੀ ਮੀਨਾਰ ਨੂੰ ਦੇਖ ਕੇ, ਕਿਸੇ ਆਕਾਸ਼ ਵਿੱਚ ਅਜੀਬੋ ਗਰੀਬ ਘਟਨਾ ਕੋਈ ਘਟੇ, ਨਜ਼ਰਾਂ ਉੱਪਰ ਉੱਠ ਜਾਂਦੀਆਂ ਤੇ ਉੱਪਰ ਦੇਖਣ ਨੂੰ ਕੁਛ ਹੋਵੇ ਹੀ ਨਾ ਸਾਰੇ ਸ਼ਹਿਰ ਵਿੱਚ ਸਾਰੇ ਮੁਲਕ ਵਿੱਚ ਤੇ ਥੱਲੇ ਬੜੀ ਰੌਣਕ ਹੋਵੇ ਬੜੀ ਭੀੜ ਹੋਵੇ ਉੱਪਰ ਕੁਛ ਹੋਵੇ ਤੇ ਨਜ਼ਰਾਂ ਉੱਪਰ ਉੱਠਦੀਆਂ ਨੇ ਥੱਲੇ ਕੁਛ ਹੋਵੇ ਨਜ਼ਰਾਂ ਥੱਲੇ ਹੋ ਜਾਂਦੀਆਂ ਨਜ਼ਰਾਂ ਨੂੰ ਥੱਲੇ ਕਰੀਏ ਬੜੇ ਚੋਟੀ ਦੇ ਧਨਵਾਨ ਨੇ ਬੜੇ ਬੜੇ ਕਾਰੋਬਾਰੀ ਨੇ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਨੇ ਰਾਜਨੀਤਿਕ ਨੇ ਔਰ ਬੜੇ ਬੜੇ ਗਿਆਨੀ ਨੇ ਬਹੁਤ ਪੜ੍ਹੇ ਲਿਖੇ ਨੇ ਛੋਟੀ ਦੇ ਸਾਇੰਟਿਸਟ ਨੇ ਥੱਲੇ ਦੇਖਣ ਨੂੰ ਤੇ ਬਹੁਤ ਕੁਛ ਹੈ ਥੱਲੇ ਦੇਖਦਿਆਂ ਦੇਖਦਿਆਂ ਮਨ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਫਿਰ ਥੱਲੇ ਦੀ ਤਰਫ ਨਿਵਾਣ ਦੀ ਤਰਫ ਹੀ ਚੱਲ ਪੈਂਦਾ ਹੈ ਤੋ ਕਾਰੋਬਾਰੀ ਲੋਕਾਂ ਦੀ ਨਕਲ ਚੱਲਦੀ ਹੈ ਧਨਾੜ ਲੋਕਾਂ ਦੀ ਨਕਲ ਚੱਲਦੀ ਹੈ ਰਾਜਨੀਤਿਕ ਲੋਕਾਂ ਦੇ ਪਿੱਛੇ ਲੋਕੀ ਪਰਿਕਰਮਾ ਕਰਦੇ ਨੇ ਇੱਕ ਸੱਚਾਈ ਹੈ ਕਿਉਂ ਥੱਲੇ ਦੇਖਣ ਨੂੰ ਬਹੁਤ ਕੁਛ ਹੈ ਬੜੇ ਪੜ੍ਹੇ ਲਿਖੇ ਨੇ ਬੜੇ ਕਲਾਕਾਰ ਨੇ ਹੋਰ ਤੇ ਛੱਡੋ ਕਿਧਰੇ ਫਿਲਮ ਸਟਾਰ ਵੀ ਆ ਜਾਏ ਨਾਮਵਰ ਸਾਰਾ ਸ਼ਹਿਰ ਇਕੱਠਾ ਹੋ ਜਾਂਦਾ ਪਰਿਕਰਮਾ ਕਰਨ ਲੱਗ ਪੈਂਦਾ ਥੱਲੇ ਦੇਖਣ ਨੂੰ ਬਹੁਤ ਕੁਛ ਹੈ ਬਹੁਤ ਕੁਛ ਹੈ ਥੱਲੇ ਦੇਖਦਿਆਂ 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 ਮਨੁੱਖ ਇਤਨਾ ਪ੍ਰਭਾਵਿਤ ਹੋ ਜਾਂਦਾ ਖੁਦ ਵੀ ਨਿਵਾਣ ਦੀ ਤਰਫ ਚੱਲਣ ਲੱਗ ਪੈਂਦਾ ਇੱਕ ਫਿਲਮ ਸਟਾਰ ਦੇ ਪਿੱਛੇ ਭੱਜਣ ਦਾ ਮਤਲਬ ਕੀ ਹੈ ਮੈਂ ਵੀ ਬਣਨਾ ਚਾਹੁੰਦਾ ਇੱਕ ਰਾਜਨੀਤਿਕ ਦੇ ਪਿੱਛੇ ਦੌੜਨ ਦਾ ਮਤਲਬ ਕੀ ਹੈ ਮੈਂ ਵੀ ਹੋਣਾ ਚਾਹੁੰਦਾ ਇੱਕ ਬਹੁਤ ਵੱਡੇ ਕਾਰੋਬਾਰੀ ਤੇ ਧਨਵਾਨ ਦੇ ਪਰਿਕਰਮਾ ਕਰਨ ਦਾ ਮਤਲਬ ਕੀ ਹੈ ਮੈਂ ਵੀ ਐਸਾ ਬਣਨਾ ਚਾਹੁੰਦਾ ਥੱਲੇ ਦੇਖਣ ਨੂੰ ਬਹੁਤ ਕੁਛ ਹੈ ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਨੇ ਕਲਾਕਾਰ ਨੇ ਪੜ੍ਹੇ ਲਿਖੇ ਨੇ ਇੰਜੀਨੀਅਰ ਡਾਕਟਰ ਨੇ ਧਨਵਾਨ ਨੇ ਕਾਰੋਬਾਰੀ ਨੇ ਥੱਲੇ ਦੇਖਣ ਨੂੰ ਬਹੁਤ ਕੁਛ ਹੈ ਕੋਈ ਬ੍ਰਹਮ ਗਿਆਨੀ ਮੈਂ ਅਰਜ਼ ਕਰਾਂ ਇਸ ਨੂੰ ਇਸ ਤਰ੍ਹਾਂ ਵੀ ਲੈਣਾ ਤੁਸੀਂ ਸਾਰੇ ਸਿਆਣੇ ਜਿਹਦੀ ਹੋਂਦ ਨਿਗਾਹਾਂ ਨੂੰ ਉੱਪਰ ਕਰ ਦੇਵੇ ਉਹੀ ਬ੍ਰਹਮ ਗਿਆਨੀ ਹੈ ਦੂਜਾ ਨਹੀਂ ਜਿਹਦਾ ਹੋਣਾ ਹੀ ਮਜਬੂਰ ਕਰ ਦੇਵੇ ਕੁਝ ਉੱਪਰ ਦੇਖਣਾ ਨਿਗਾਹਾਂ ਨੂੰ ਉੱਪਰ ਕਰਨਾ ਜੈਸੇ ਉੱਚੀ ਮੀਨਾਰ ਨੂੰ ਦੇਖ ਕੇ ਨਜ਼ਰਾਂ ਉੱਪਰ ਉੱਠ ਜਾਂਦੀਆਂ ਆਕਾਸ਼ ਦੇ ਵਿੱਚ ਇੱਕ ਵਿਸ਼ੇਸ਼ ਘਟਨਾ ਘਟਦੀ ਹੈ ਜੋ ਰੋਜ਼ ਨਹੀਂ ਹੈ ਚੰਦਰ ਗ੍ਰਹਿਣ ਸੂਰਯ ਗ੍ਰਹਿਣ ਬੜੇ ਬੜੇ ਸਾਇੰਟਿਸਟ ਵੀ ਇੱਕ ਲਾ ਕੇ ਦੇਖਦੇ ਨੇ ਦੁਨੀਆ ਦੇਖਦੀ ਕਿਉਂਕਿ ਇਹ ਘਟਨਾ ਕਦੇ ਕਦਾਂ ਹੀ ਘਟਦੀ ਹੈ ਕਦੇ ਕਦਾਂ ਉੱਪਰ ਨੂੰ ਕੁਝ ਦੇਖਣ ਨੂੰ ਹੋਵੇ ਉਹ ਘਟਨਾ ਹੀ ਮਜਬੂਰ ਕਰ ਦਿੰਦੀ ਹੈ ਨਜ਼ਰਾਂ ਨੂੰ ਉੱਚਾ ਕਰ ਦਿੰਦੀ ਕੋਈ ਉੱਚੀ ਮੀਨਾਰ ਹੋਵੇ ਆਪੇ ਨਜ਼ਰਾਂ ਉੱਪਰ ਉੱਠ ਜਾਂਦੀਆਂ ਆਪੇ ਉੱਠ ਜਾਂਦੀਆਂ ਕੋਈ ਬ੍ਰਹਮ ਗਿਆਨੀ ਹੋਵੇ ਸਹੀ ਉਹਦਾ ਹੋਣਾ ਹੀ ਉਹਦੇ ਕੋਲ ਹੋਣਾ ਹੀ ਮਜਬੂਰ ਕਰ ਦਿੰਦਾ ਉੱਪਰ ਦੇਖਣ ਮੇਰੇ ਦੇਖੇ ਇਹੀ ਕਸਵੱਟੀ ਹੈ ਕਿਸੇ ਬ੍ਰਹਮ ਗਿਆਨੀ ਨੂੰ ਸੰਤ ਨੂੰ ਸਮਝਣ ਦੀ ਇਹੀ ਕਸਵੱਟੀ ਹੈ ਕਈ ਦਫ਼ਾ ਜਿਨ੍ਹਾਂ ਨੂੰ ਅਸੀਂ ਬ੍ਰਹਮ ਗਿਆਨੀ ਕਹਿੰਦੇ ਹਾਂ ਕੁਛ ਇੱਕ ਦੀ ਜਗ੍ਹਾ ਤੇ ਮੈਨੂੰ ਜਾਣਾ ਪਿਆ ਉਹ ਮੈਨੂੰ ਦਿਖਾਉਣ ਲੱਗੇ ਅਸੀਂ ਪੈਟਰੋਲ ਪੰਪ ਆਪਣੇ ਡੇਰੇ 'ਚ ਹੀ ਬਣਾ ਲਿਆ ਕੀ ਰੋਜ਼ ਰੋਜ਼ ਬਾਹਰ ਲੈਣ ਵਾਸਤੇ ਜਾਣਾ 40-50 ਗੱਡੀਆਂ پھر دکھان لگ پے اے فلانے ملک دی گڈی اے فلانے ملک دی اے فلانے ملک دی اینے کمرے اسی ایئر کنڈیشن بنائے نے آئے گئے لئی سہولت کیتی ہے اور بھی جد مینوں کچھ دکھان لگے میں کہ سنسار دا بھرمن کردا ہے تے میں دیکھدا ہی رہنا کچھ اس طرح دکھاؤ میریاں نظراں اوپر اٹھ جان اشارہ تے وہ نہیں سمجھے لیکن میرے آنکھے نو برا ضرور منا گئے اور آلے دوالے کہندے رہے تے ناستک جیا بندہ ہے ناستک جیا بندہ میں کہ ایک ہی دکھا رہے تو میں دیکھتا ہی رہنا دیکھتا ہی رہنا کچھ ایسا دکھاؤ میں نو اس استھان تے نظراں اوپر اٹھ جان کہی تے گل میں اشارے نال پر پتہ نہیں کیوں انہاں نوں چوٹ کر گئی برا منا لیا پھر بعد وچ پچھتاپ بھی کرن لگ پئے تینوں کتھا تے بلا کے میں غلطی کیتی ہے یہ تے تارکک بندہ ہے ناستک بندہ ہے آپ دی گیات لئی عرض کراں برہم گیانی دی کسوٹی سنت دی کسوٹی جنوں ویکھ کے نظراں اوپر اٹھ جان اپنے آپ اٹھ جان اوپر کچھ ہووے کوئی اچھی مینار ہووے نظراں آپے اچھے اٹھ جاندیاں تے تھلے بہت کچھ ہووے نظراں آپے تھلے چلیاں تے تھلے بہت لمبے سمے تو منک دیکھ رہا ہے دیکھدا ہے دیکھن دی عادت بھی بن گئی ہے دیکھن نے پربھاوت بھی کر دیتا ہے دیکھن نے اندروں اے یقین بھی گھٹا دیتا ہے کہ اوپر بھی کچھ ہے اوپر بھی کچھ ہے ہن کبیر جیسا سنت روز روز تے ہوندا نے فرید جیسا نمازی تے روز روز تے ہوندا نے جے دیو جیسا گوبند دے گیت لکھن والا ایسا روز روز تے ہوندا نے اقبال بھی کہندے نے ہزاروں سال نرگس اپنی بے نوری پہ روتی ہے بڑی مشکل سے ہوتا ہے چمن میں دیدہور پیدا تھلے دیکھن نو روز موجود ہے ہر وقت موجود ہے اور ہر شہر وچ موجود ہے نظراں جنو ویکھ کے تھلے ہو جان تے من پربھاوت ہو جائے اتنا دھنوان اتنا وڈا کاروباری اتنا وڈا راج نیتک اتنا وڈا فلم سٹار تو تھلے دیکھن نو تے بہت کچھ ہے اور ہر شہر دے تھلے دیکھن نو مل جاندا ہے ایک نیم پربھو نے بنایا ہے کہ اکھاں جد کسی دے پیر نو ویکھن پھر اُدا سر نہیں دکھائی دیندا جی غور نال دیکھ لینا تجربہ کر لینا پوری درشت جے پیراں تے ہے پھر سر نہیں دکھائی دے گا تے جے سر دے اُتے پوری درشت ہے پھر پیر نہیں دکھائی دینا سرت اچھی ہو جائے پرماتما تے دکھائی دیندا ہے پدارت نہیں دکھائی دیندا جنہ نے اے آکھے سب گوبند ہے سب گوبند ہے گوبند بن نہیں کوئی پرماتما ہی پرماتما ہے پدارت نہیں ہے وہ ایسا نہیں کہہ رہے ایک نقطہ بھی سمجھنا نرنکار ہی نرنکار ہے پروار نہیں ہے سنسار نہیں ہے ایسا نہیں کہہ رہے دراصل انہاں دی درشٹی سر تے ٹک گئی ہے تو سر ہی سر دکھائی دیندا ہے مستک دکھائی دیندا ہے مکھڑا دکھائی دیندا ہے نظراں اتھے ٹک گئی ہے نرنکار مکھڑا آکار تو رہ اے ساکار سنسار انج کہہ لو پربھو دے چرن چرن انج کہہ لو ਜੇ ਉਹ ਕਹਿੰਦੇ ਨੇ ਸੰਸਾਰ ਨਹੀਂ ਹੈ, ਨਿਰੰਕਾਰ ਹੈ। ਸ਼ੰਕਰਾਚਾਰੀਆ ਇਸ ਤਰ੍ਹਾਂ ਕਹਿੰਦੇ ਸਨ। ਕਿਸੇ ਤਾਰਕਿਕ ਨੇ ਸ਼ੰਕਰਾਚਾਰੀਏ ਦੇ ਚੇਲੇ ਨੂੰ ਇੱਕ ਗੱਲ ਵੀ ਕੱਢ ਦਿੱਤੀ ਔਰ ਖਿੱਚ ਕੇ ਥੱਪੜ ਵੀ ਮਾਰ ਦਿੱਤਾ, ਰੋਲਾ ਖੜਾ ਹੋ ਗਿਆ। ਹੈਂ, ਸ਼ੰਕਰਾਚਾਰੀਆ ਦੇ ਸ਼ਿਸ਼ ਨੂੰ ਗੱਲ ਕੱਢ ਦਿੱਤੀ, ਥੱਪੜ ਮਾਰਿਆ। ਸਾਰਿਆਂ ਨੇ ਕਿ ਇਹ ਤੂੰ ਕੀ ਕੀਤਾ? ਕਹਿੰਦਾ ਸੰਸਾਰ ਤੇ ਹੈ ਹੀ ਨਹੀਂ, ਮੈਂ ਕਾਹਦਾ ਥੱਪੜ ਮਾਰਿਆ? ਸੰਸਾਰ ਤੇ ਹੈ ਹੀ ਨਹੀਂ, ਸਰੀਰ ਤੇ ਹੈ ਹੀ ਨਹੀਂ, ਆਤਮਾ ਹੀ ਆਤਮਾ, ਪਰਮਾਤਮਾ ਹੀ ਪਰਮਾਤਮਾ, ਜਗਤ ਤੇ ਹੈ ਹੀ ਨਹੀਂ, ਤਾਂ ਮੈਂ ਕਿਹੜੀ ਗੱਲ ਦਾ ਥੱਪੜ ਮਾਰਿਆ? ਕਿਸ ਨੂੰ ਥੱਪੜ ਮਾਰਿਆ? ਜੋ ਹੈ ਹੀ ਨਹੀਂ ਉਹਨੂੰ ਥੱਪੜ ਮਾਰਿਆ ਮੈਂ, ਤੇ ਜੋ ਹੈ ਹੀ ਨਹੀਂ ਮੈਂ ਥੱਪੜ ਮਾਰਿਆ, ਤੇ ਦੁੱਖ ਕਿਹੜੀ ਗੱਲ ਦਾ? ਹੈ ਹੀ ਨਹੀਂ। ਅਸਲ ਵਿੱਚ ਗੱਲ ਇਤਨੀ ਹੈ, ਸ਼ੰਕਰਾਚਾਰੀਆਂ ਦੀਆਂ ਨਿਗਾਹਾਂ ਉੱਪਰ ਉੱਠ ਗਈਆਂ। ਉਹਨਾਂ ਨੇ ਕਹਿ ਦਿੱਤਾ ਬ੍ਰਹਮ ਹੀ ਬ੍ਰਹਮ ਹੈ, ਮਾਇਆ ਨਹੀਂ ਹੈ, ਨਿਰੰਕਾਰ ਹੀ ਨਿਰੰਕਾਰ ਹੈ, ਸੰਸਾਰ ਨਹੀਂ ਹੈ। ਤੇ ਕਨੇਡਾ ਮਤਲਬ ਇਹ ਨਹੀਂ ਕਿ ਸੰਸਾਰ ਨਹੀਂ ਹੈ, ਮੁਖੜਾ ਹੀ ਮੁਖੜਾ ਹੈ, ਪੈਰ ਨਹੀਂ ਹੈ। ਐਸਾ ਕਹਿਣਾ, ਇਸ ਗੱਲ ਦਾ ਸਬੂਤ ਮੁਹੱਈਆ ਹੋ ਰਿਹਾ ਹੈ, ਨਜ਼ਰਾਂ ਮੁਖੜੇ ਤੇ ਟਿਕੀਆਂ ਹੋਈਆਂ ਨੇ, ਪੈਰ ਤੇ ਨੇ। ਹੋਏ ਨੇ ਨਾਸਤਿਕ ਕਾਰਲ ਮਾਰਕਸ, ਕਹਿੰਦੇ ਨੇ ਪਦਾਰਥ ਹੀ ਪਦਾਰਥ ਹੈ, ਪਰਮਾਤਮਾ ਨਹੀਂ ਹੈ, ਸੰਸਾਰ ਹੀ ਸੰਸਾਰ ਹੈ, ਨਿਰੰਕਾਰ ਨਹੀਂ ਹੈ। ਗਲਤ ਬਿਆਨੀ ਕਰਦੇ ਨੇ ਜਿਹੜੇ ਕਹਿੰਦੇ ਨਿਰੰਕਾਰ ਹੀ ਨਿਰੰਕਾਰ ਹੈ। ਹੁਣ ਮੈਂ ਅਰਜ਼ ਕਰਾਂ, ਦੋਵੇਂ ਹੀ ਸੱਚ ਕਹਿੰਦੇ ਨੇ। ਕਾਰਲ ਮਾਰਕਸ ਨੂੰ ਝੂਠਾ ਸਾਬਤ ਕਰਨ ਵਾਸਤੇ ਬੜਿਆਂ ਨੇ ਲਿਖਿਆ, ਬੜਿਆਂ ਨੇ ਬੋਲਿਆ। ਮੈਂ ਪਹਿਲੀ ਦਫਾ ਕਿਧਰੇ ਰਾਏਪੁਰ ਕਹਿ ਬੈਠਾ ਇੱਕ ਸਰਵ ਧਰਮ ਸੰਮੇਲਨ ਵਿੱਚ, ਸੰਤ ਆਪਣੀ ਜਗ੍ਹਾ ਤੇ ਸੱਚ ਨੇ, ਨਾਸਤਿਕ ਆਪਣੀ ਜਗ੍ਹਾ ਤੇ ਸੱਚ। ਬੜੇ ਔਖੇ ਹੋਏ ਕਈ ਸਾਧੂ ਜੋ ਬੋਲਣ ਵਾਸਤੇ ਆਏ ਸਨ, ਬੜੇ ਔਖੇ ਹੋਏ। ਸਰੋਤਿਆਂ ਦੇ ਵਿੱਚ ਹਿੰਦੂ ਵੀਰਾਂ ਦੀ ਤਾਦਾਦ ਜ਼ਿਆਦਾ ਸੀ, ਸਿੰਘ ਵੀ ਬੈਠੇ ਸਨ, ਉਹ ਸਿੰਘ ਵੀ ਔਖੇ ਹੋਏ। ਮੈਂ ਦੋਹਾਂ ਨੂੰ ਸੱਚ ਕਹਿ ਰਿਹਾ। ਉਹਨਾਂ ਦੀ ਔਖਿਆਈ ਨੂੰ ਦੇਖ ਕੇ ਫਿਰ ਮੈਂ ਆਪਣਾ ਵਕਤਵ ਬਦਲਿਆ। ਮੈਂ ਕਿਹਾ ਦ੍ਰਿਸ਼ਟੀ ਪੈਰਾਂ ਤੇ ਟਿਕ ਜਾਏ ਲੰਬੇ ਸਮੇਂ ਤੱਕ, ਤੇ ਪੈਰਾਂ ਨੂੰ ਦੇਖਦਿਆਂ ਦੇਖਦਿਆਂ ਮਨ ਪ੍ਰਭਾਵਿਤ ਹੋ ਜਾਏ, ਤੇ ਜੇ ਉਹ ਕਹਿ ਦੇਵੇ ਸਿਰ ਨਹੀਂ ਹੈ ਤਾਂ ਠੀਕ ਹੈ, ਠੀਕ ਹੈ, ਉਹਦੀ ਦ੍ਰਿਸ਼ਟੀ ਦੇ ਤੱਕਣੀ ਦੇ ਹਿਸਾਬ ਨਾਲ ਠੀਕ ਹੈ। ਉਹਦੀ ਦ੍ਰਿਸ਼ਟੀ ਨੂੰ ਜੋ ਕੁਛ ਨਜ਼ਰ ਆ ਰਿਹਾ ਹੈ ਉਹਦੀ ਨਜ਼ਰਾਂ ਦੇ ਹਿਸਾਬ ਨਾਲ ਉਹ ਠੀਕ ਹੈ। ਜੋ ਆਪਣੀਆਂ ਨਜ਼ਰਾਂ ਮੁਖੜੇ ਤੇ ਟਿਕਾ ਬੈਠਾ ਹੈ ਔਰ ਕਾਫੀ ਲੰਬੇ ਸਮੇਂ ਤੱਕ ਟਿਕਾਈ ਬੈਠਾ ਹੈ, ਤੇ ਜੇ ਉਹ ਐਲਾਨੀਆਂ ਕਹਿ ਦੇ ਮੁਖੜਾ ਹੀ ਮੁਖੜਾ ਹੈ, ਪੈਰ ਤੇ ਇੰਨੇ ਕੋਈ, ਮਸਤਕ ਹੀ ਮਸਤਕ ਹੈ, ਪੈਰ ਨਹੀਂ, ਬ੍ਰਹਮ ਹੀ ਬ੍ਰਹਮ ਹੈ, ਸੰਸਾਰ ਨਹੀਂ ਹੈ, ਪਰਮਾਤਮਾ ਹੀ ਪਰਮਾਤਮਾ ਹੈ, ਪਦਾਰਥ ਨਹੀਂ ਹੈ। ਤੇ ਜੇ ਇਹਨੂੰ ਕਹਿ ਦਈਏ ਪਦਾਰਥ ਨਹੀਂ ਹੈ, ਪਰ ਰੋਟੀ ਨਾ ਖਾ, ਪਾਣੀ ਨਾ ਪੀ ਕਿਉਂਕਿ ਪਦਾਰਥ ਹੈ, ਕੱਪੜਾ ਨਾ ਪਹਿਨ, ਰਹਿਣ ਵਾਸਤੇ ਜੋਗੀ ਕੁੱਲੀ ਨਾ ਬਣਾ, ਮਸਤਕ ਵੀ ਹੈ, ਪੈਰ ਵੀ ਹੈਗਾ, ਪਰਮਾਤਮਾ ਵੀ ਹੈ, ਪਦਾਰਥ ਵੀ ਹੈ। ਜੋ ਆਕਾਰ ਰੂਪ ਵਿੱਚ ਪਦਾਰਥ ਹੈ ਉਹੀ ਨਿਰਾਕਾਰ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਨਿਰਾਕਾਰ ਰੂਪ ਵਿੱਚ ਪਰਮਾਤਮਾ ਹੈ ਉਹੀ ਸਾਕਾਰ ਰੂਪ ਵਿੱਚ ਪਦਾਰਥ ਹੈ, ਜੁੜੇ ਹੋਏ। ਇਹ ਦ੍ਰਿਸ਼ਟੀ ਦੀ ਗੱਲ ਹੈ, दृष्टि च एक कमजोरी है प्रकृति ने रखी है। पैरां ते टिक जाए और लंबे समय तक टिकी रहे तो ऐसा मनुख कह देगा धन ही धन है, धर्म नहीं है, पदार्थ ही पदार्थ है, परमात्मा नहीं है। उदा कहना सच है, वो अपने बारे सच्चाई प्रकट कर रहा है कि मेरी नजरां पैरां ते टिक गई है, टिक गई है। जो कहिंदा ब्रह्म ही ब्रह्म है, एको ब्रह्म द्वितीया नास्ति, दूजा है ही नहीं, सब परमात्मा ही परमात्मा है, वो इस गल का सबूत है। नजरां ऊपर टिक गई है, ऊपर टिक गई। किसी व्यक्ति दे राहे कदी कदी ये ऊपर मस्तक ते झलकदा है, गुजड़ा लदम लाल मथे ही प्रगटती है, उनू वेख के नजरां ऊपर उठ जांदियां। ताई असी अरदास दे ये शब्द ऐड कीते हुए ने, सेई संत गुरमुख प्यारे मेर जिन्हां मिलिया तेरा नाम चेते, जिन्हों वेखिए ते किधरे नजरां ऊपर उठ जा, ऊपर उठ जा। हुण दूजा नुकता चेते रखना, जिन्हां दियां नजरां ऊपर उठ गईयां कदी कदी लोड़ मात्र वो निगाहां थले कर लेंदे रहे। पदार्थ सिर्फ उपजीव का, नजरां दा सुभाव ऊपर ही हो गया है, दृष्टि दा सुभाव सिर्फ ऊपर तकना ही हो गया है। उन्हां दे अनुभवी बचन जद ओ कहंदे ने कि जिन्हां दियां नजरां है नहीं थले, बिल्कुल थले, जद उन्हां दे हथ ओ बचन आ जांदे ने, उन्हां दा अनुभव ओ बस कर्म कांड बन के रहता, कर्म कांड जिहदे च प्रेम नहीं है, कर्म मैं कर रहा भावना नहीं है, कर्म मैं कर रहा ज्ञान नहीं है, कर्म मैं कर रहा अनुभव नहीं है, कर्म मैं कर रहा रस नहीं है, इनू कह देंदे ने मुर्दा धर्म, लाश। कबरां दी पूजा क्यों हो रही है पंजाब दे ज्यादा? मैनू इंज लगता है बहुत सारे सिखां दे अंदरों सिखी मर गई है, मुर्दा हो गई है, तो फिर मुर्दियां नूं पूजणगे और किस नूं पूजणगे? कबरां नूं पूजणगे? गली गली च कबर निकल आई है, पहले कोई गल नहीं सी। हर खेत दे च कबर निकल आई है, पहले कोई गल नहीं सी। इतने ऐसा दिखाई दे रहा है, रोज रोज सिखी मुर्दा हो गई है। ते मुए को मुआ मिले, महाराज कहते मुर्दे का संबंध तो फिर मुर्दे नाल ही जुड़े, जीवदे नाल नहीं। फिर इन्हां मुर्दियां नूं मुर्दा धर्म चाहिए, कतई जीवदा जागदा धर्म किसे मड़ी की पूजा नहीं करेगा, किसे कबर नूं सजदा नहीं करेगा। दुविधा ना पढ़ो, हर बिन अवर ना पूजो, मड़ी मसान न जाई, कृष्णा राच न पर घर जावा, कृष्णा नाम बुझाई। धन गुरु नानक देव जी वाले, पूरन प्रेम प्रतीत सजे ब्रत गोड़ मड़ी, मट भूल न वारे। भूल के भी नहीं, पर की करे मुर्दा ते मुर्दियां नाल ही जुड़ेगा, मड़ियां नाल जुड़ेगा, कबरां नाल जुड़ेगा। महाराज कहते हैं भुल के भी ना बने मने, जरा जान बुझ के मनता पे है। तो फिर कहना पेगा मुर्दा धर्म, वो कर्म कर्म कांड ने मुर्दा ने, जिस कर्म दे कोई भावना नहीं, कोई श्रद्धा नहीं, मैं करते रहा श्रद्धा नहीं है, मैं करते रहा भरोसा नहीं है, मैं कर्म करते रहा पर रस भी कोई नहीं, ਸਵਾਦ ਵੀ ਕੋਈ ਨਹੀਂ। ਮੈਂ ਕਰਮ ਕਰਦੇ ਰਿਹਾ, ਇਹਦੇ ਚ ਕੋਈ ਆਨੰਦ ਵੀ ਨਹੀਂ ਹੈ, ਖੇੜਾ ਵੀ ਨਹੀਂ ਹੈ। ਇਹ ਕਰਮ ਕਾਂਡ ਬਸ ਮਨੁੱਖ ਇੱਕ ਬੋਝ ਦੀ ਤਰ੍ਹਾਂ ਚੁੱਕਦਾ ਹੈ, ਜਿਵੇਂ ਲਾਸ਼ ਚੁੱਕੀ ਹੋਈ ਹੈ। ਕਿਉਂਕਿ ਇਸ ਸ਼ਬਦ ਵਿੱਚ ਇਹ ਖਿਆਲ ਵੀ ਆਇਆ, ਇਸ ਵਾਸਤੇ ਭੂਮਿਕਾ ਦੇ ਰੂਪ ਵਿੱਚ ਮੈਂ ਵਰਣਨ ਪਿਆ ਕਰਦਾ। ਕਰਮ ਕਾਂਡ ਕਿਹੜੇ ਕਰਮ? ਮੁਰਦਾ। ਤੇ ਮੁਰਦਾ ਕਰਮ ਕਿਸ ਨੂੰ ਕਹੋਗੇ? ਕਰਮ ਮੈਂ ਕਰ ਰਿਹਾ, ਮੇਰੀ ਭਾਵਨਾ ਨਹੀਂ ਹੈ ਉਹਦੇ ਵਿੱਚ, ਮੇਰੀ ਸ਼ਰਧਾ ਨਹੀਂ। ਕਰਮ ਮੈਂ ਕਰ ਰਿਹਾ, ਉਹ ਮੇਰਾ ਅਨੁਭਵ ਨਹੀਂ ਹੈ, ਉਹਦੇ ਚ ਸੂਝ ਸਮਝ ਨਹੀਂ ਹੈ। ਕਰਮ ਮੈਂ ਕਰ ਰਿਹਾ, ਕੋਈ ਖੇੜਾ ਤੇ ਖੁਸ਼ੀ ਨਹੀਂ ਹੈ। ਕਰਮ ਕਾਂਡ ਜੀਵਨ ਭਰ ਕਰਦਿਆਂ ਕਰਦਿਆਂ ਫਿਰ ਇਹਨਾਂ ਮੁਰਦਿਆਂ ਕਰਮਾਂ ਦੇ ਨਾਲ ਰਹਿਣ ਦੀ ਆਦਤ ਬਣ ਜਾਂਦੀ। ਹੁਣ ਮੈਂ ਅਰਜ਼ ਕਰਾਂ, ਜਿਤਨੀਆਂ ਮਨੁੱਖ ਦੀਆਂ ਨਿਗਾਹਾਂ ਥੱਲੇ ਆਉਣਗੀਆਂ ਉਤਨਾ ਸੰਸਾਰ ਮਹਾਨ ਹੁੰਦਾ ਜਾਏਗਾ, ਰਾਜਨੈਤਿਕ ਮਹਾਨ ਹੁੰਦਾ ਜਾਏਗਾ, ਧਨਵਾਨ ਮਹਾਨ ਹੁੰਦਾ ਜਾਏਗਾ, ਕਾਰੋਬਾਰੀ ਮਹਾਨ ਹੁੰਦਾ ਜਾਏਗਾ, ਭਗਤ ਨਜ਼ਰਾਂ ਤੋਂ ਓਝਲ ਹੁੰਦਾ ਜਾਏਗਾ। ਸੰਸਾਰ ਦਾ ਭਰਮਣ ਕਰਦੇ ਹੋਇਆਂ ਮੈਂ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ ਦੇਖੀਆਂ, ਪਰ ਜਿਸ ਜਿਸ ਸ਼ਹਿਰ ਵਿੱਚ ਨੇ ਬਿਲਕੁਲ ਗੁੰਮਨਾਮ, ਗਲੀ ਦੇ ਬੰਦੇ ਵੀ ਨਹੀਂ ਜਾਣਦੇ ਇਹ ਰੱਬ ਨਾਲ ਜੁੜੀ ਹੋਈ ਆ, ਇਹ ਵੀ ਮੈਂ ਅਰਜ਼ ਕਰਦਾ। ਜਦਕਿ ਉਹ ਸਭ ਕੁਝ ਤੋਂ ਬੇਨਿਆਜ਼ ਹੋ ਕੇ ਨਜ਼ਰਾਂ ਮੁਖੜੇ ਨਾਲ ਜੁੜ ਚੁੱਕੇ ਹਨ, ਆਨੰਦ ਹੈ ਉਹਨਾਂ ਨੂੰ, ਰਸ ਹੈ। ਇਸ ਚੱਕਰ ਜਨਾ ਪੈਣਾ ਕਿ ਬ੍ਰਹਮ ਗਿਆਨੀ ਹੁੰਦੇ ਹੀ ਨੇ, ਸੰਤ ਹੁੰਦੇ ਹੀ ਨੇ, ਜਿਸ ਦਿਨ ਨਹੀਂ ਆਉਣਗੇ ਪ੍ਰਿਥਵੀ ਵੀ ਨਹੀਂ ਹੋਵੇਗੀ, ਹੈ ਨਾ। ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਹਰ ਸਮੇਂ ਭਗਤ ਹੁੰਦੇ। ਪ੍ਰਿਥਵੀ ਭਗਤਾਂ ਤੋਂ ਕਦੀ ਖਾਲੀ ਨਹੀਂ ਹੋਈ, ਪਰ ਇਹ ਭਗਤ ਇਤਨੇ ਪ੍ਰਗਟ ਕਿਉਂ ਨਹੀਂ? ਭਗਤਾਂ ਦੀ ਦ੍ਰਿਸ਼ਟੀ ਉੱਪਰ ਉੱਚੇ ਉੱਠ ਗਏ ਨੇ, ਮਨੁੱਖ ਦੀਆਂ ਨਜ਼ਰਾਂ ਥੱਲੇ ਪੈਰ ਦੇਖਦੇ ਹਨ। ਤੋ ਹਰ ਸ਼ਹਿਰ ਦੇ ਧਨਵਾਨ ਦਿਖਾਈ ਦਿੰਦੇ ਨੇ, ਧਨਵਾਨ ਪੂਜਨੇ ਕਰੇ। ਹਰ ਸ਼ਹਿਰ ਦੇ ਵੱਡੇ ਵਪਾਰੀ ਦਿਖਾਈ ਦਿੰਦੇ ਨੇ, ਵੱਡੇ ਵਪਾਰੀ ਪੂਜਨੇ ਕਰੇ। ਹਰ ਸ਼ਹਿਰ ਦੇ ਰਾਜਨੈਤਿਕ ਦਿਖਾਈ ਦਿੰਦੇ ਨੇ, ਰਾਜਨੈਤਿਕ ਲੋਕਾਂ ਦੀ ਪਰਿਕਰਮਾ, ਭਗਤ ਨਹੀਂ ਦਿਖਾਈ ਦਿੰਦਾ। ਅਗਰ ਕਿਸੇ ਸ਼ਹਿਰ ਚ ਹੈ ਅਵਲ ਤੇ ਹੁੰਦਾ ਨੇ, ਪਰ ਹੈ ਤੇ ਗੁਮਨਾਮ, ਬਿਲਕੁਲ ਗੁਮਨਾਮ। ਮੈਂ ਇਸ ਤਰ੍ਹਾਂ ਦੀਆਂ ਮਸਤਰੂ ਹਾਂ ਜੁੜੀਆਂ ਹੋਈਆਂ ਆਤਮਾਵਾਂ ਦੇਖੀਆਂ ਨੇ। ਸਿੱਖ ਜਗਤ ਵਿੱਚ ਬਹੁਤਾਤ ਵਿੱਚ ਮੈਨੂੰ ਦੇਖਣ ਨੂੰ ਮਿਲਿਆ, ਕਿਉਂਕਿ ਉਹਨਾਂ ਚ ਮੇਰਾ ਭਰਮਣ ਹੈ, ਪਰ ਮੈਂ ਹਿੰਦੂ ਜਗਤ ਵਿੱਚ ਵੀ ਦੇਖੀਆਂ, ਮੈਂ ਮੁਸਲਮਾਨਾਂ ਵਿੱਚ ਵੀ ਕੁਛ ਪ੍ਰਭੂ ਨਾਲ ਜੁੜੇ ਹੋਏ ਲੋਕ ਦੇਖੇ, ਉਹਨਾਂ ਦੀ ਵੀ ਆਪਣੀ ਇੱਕ ਅਵਸਥਾ ਬਣੀ ਹੋਈ ਹੈ। ਪਰ ਇਸ ਤਰ੍ਹਾਂ ਦੇ ਪੁਰਸ਼ ਗੁਮਨਾਮ ਨੇ, ਕੋਈ ਪੂਜਨੀਕ ਨਹੀਂ ਨੇ। ਗਲੀ ਦੇ ਬੰਦਿਆਂ ਨੂੰ ਵੀ ਨਹੀਂ ਪਤਾ ਇੱਕ ਜੁੜ ਚੁੱਕੇ ਹੈ। ਕਰਮ ਕਾਂਡੀ ਜੋ ਲਾਸ਼ ਚੁੱਕੇ ਫਿਰਦੇ ਨੇ, ਲਾਸ਼ਾਂ ਨਾਲ ਰਹਿੰਦਿਆਂ ਰਹਿੰਦਿਆਂ, ਮੁਰਦਿਆਂ ਨਾਲ ਰਹਿੰਦਿਆਂ ਰਹਿੰਦਿਆਂ, ਮੁਰਦਿਆਂ ਵਿੱਚ ਰਹਿਣ ਦੀ ਆਦਤ ਹੋ ਗਈ, ਜੀਵਦੇ ਜਾਗਦੇ ਬੰਦੇ ਦੇਖਣੇ ਔਖੇ ਹੋ ਗਏ, ਇਹ ਵੀ ਮੈਂ ਜੋ ਹੈ ਅਰਜ਼ ਕਰਦੇ ਹਾਂ। ਅਨੁਭਵੀ ਪੁਰਸ਼ਾਂ ਦੇ ਜਦ ਬੋਲ ਉਹਨਾਂ ਦੇ ਕੋਲ ਆ ਜਾਂਦੇ ਨੇ ਜੋ ਅਨੁਭਵੀ ਵਹੀਨ ਹੈ, ਅਨੁਭਵ ਨਹੀਂ ਹੈ, ਸ਼ਰਧਾ ਨਹੀਂ ਹੈ, ਭਾਵਨਾ ਨਹੀਂ ਹੈ, ਉਹ ਸਾਰੇ ਬੋਲ ਕਰਮ ਕਾਂਡ ਦਾ ਰੂਪ ਧਾਰਨ ਕਰ ਜਾਂਦੇ ਨੇ। ਗੁਸਤਾਖੀ ਮਾਫ, 99% ਕਰਮ ਹਿੰਦੂ ਜਗਤ ਦੇ ਔਖਾ ਕਰਮ ਕਾਂਡ ਹੈ, ਕੁਛ ਵੀ ਨਹੀਂ ਹੈ। ਔਰ ਇਸ ਤਰ੍ਹਾਂ ਹੀ ਮੈਨੂੰ ਕਹਿਣ ਦੇਣਾ, ਸਿੱਖ ਜਗਤ ਵਿੱਚ ਮੈਂ ਦੇਖਦਾ ਬਹੁਤਾ ਕਰਮ ਕਾਂਡ ਹੈ, ਕੁਛ ਵੀ ਨਹੀਂ ਹੈ, ਕਰਮ ਕਾਂਡ। ਲੋਕੀ ਚਲੀਏ ਵੀ ਕੱਟਣ ਲੱਗ ਪਏ ਨੇ 40 ਦਿਨ ਜਾਣਾ। ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ, ਕੋਈ ਸ਼ਹਿਰਾਂ ਵਿੱਚ ਚਲੀਆ ਕੱਟਣਾ ਗੁਰਦੁਆਰੇ ਜਾਣਾ 40 ਦਿਨ। ਮੈਂ ਕਿਹਾ ਪਹਿਲੇ ਦੱਸੋ ਰੋਟੀ 40 ਦਿਨ ਖਾਓਗੇ ਅੱਗੇ ਨਹੀਂ ਖਾਓਗੇ, ਪਾਣੀ 40 ਦਿਨ ਪੀਓਗੇ ਅੱਗੇ ਨਹੀਂ ਪੀਓਗੇ। ਪਾਣੀ ਤੁਹਾਡਾ ਜੀਵਨ ਹੈ, ਰੋਜ਼ ਰੋਜ਼ ਪੀਣਾ ਹੈ। ਇਹ ਭੋਜਨ ਤੁਹਾਡਾ ਜੀਵਨ ਹੈ, ਰੋਜ਼ ਰੋਜ਼ ਖਾਣਾ ਹੈ। ਇਹ ਅਜੇ ਭਜਨ ਤੁਹਾਡਾ ਜੀਵਨ ਨਹੀਂ ਬਣਿਆ, ਸਿਰਫ 40 ਦਿਨ ਕਰਨਾ ਅੱਗੋਂ ਨਹੀਂ ਕਰਨਾ। ਇਹ ਇਸ ਗੱਲ ਦਾ ਸਬੂਤ ਹੈ ਕਰਮ ਕਾਂਡ ਮੁਰਦੇ ਦੇ ਹੱਥ। ਕੋਈ ਰਸ ਨਹੀਂ, ਕੋਈ ਖੇੜਾ ਤੇ ਖੁਸ਼ੀ ਨਹੀਂ। ਮਹਾਰਾਜ ਕਹਿੰਦੇ ਨੇ ਨਜ਼ਰਾਂ ਕਿਧਰੇ ਇੱਕ ਛਿਨ ਵਾਸਤੇ ਉੱਪਰ ਉੱਠ ਜਾਣ, ਇੱਕ ਛਿਨ ਸਾਰੀਆਂ ਸਮੱਸਿਆਵਾਂ ਮਿਟ ਜਾਂਦੀਆਂ। ਸਮੱਸਿਆਵਾਂ ਤੇ ਥੱਲੇ ਨੇ, ਨਜ਼ਰਾਂ ਉੱਪਰ ਉੱਠ ਗਈਆਂ, ਗੱਲ ਖਤਮ। ਦੁੱਖ ਤੇ ਸਾਰੇ ਥੱਲੇ ਨੇ, ਸਮੱਸਿਆਵਾਂ ਸਾਰੀਆਂ ਹੀ ਥੱਲੇ ਨੇ, ਕਲੇਸ਼ ਸਾਰੇ ਹੀ ਥੱਲੇ ਪਏ ਨੇ, ਪਾਪ ਸਾਰੇ ਹੀ ਥੱਲੇ ਪਏ ਨੇ। ਪਾਪਾਂ ਦੇ ਜਿਤਨੀ ਪਹੁੰਚ ਹੀ ਨਹੀਂ ਕਿ ਬੁਲੰਦੀਆਂ ਨੂੰ ਛੂ ਸਕਣ। ਤੇ ਜਦ ਨਜ਼ਰਾਂ ਹੀ ਉੱਪਰ ਟੁੱਟ ਗਈਆਂ, ਰਹਿ ਗਏ ਪਾਪ। ਮਹਾਰਾਜ ਦੀ ਇਹ ਪੰਕਤੀ ਬੜੀ ਕੀਮਤੀ, ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ, ਭੱਜ ਜਾਓ ਹੈ ਪਾਪੋ, ਅੱਜ ਤੱਕ ਤੁਸੀਂ ਸਿੰਘਾਸਣ ਮੇਰਾ ਮਲੇ ਆਇਆ ਸੀ, ਨਿਕਲ ਜਾਓ, ਤੁਹਾਡੇ ਲਈ ਹੁਣ ਥਾਂ ਨਹੀਂ ਹੈ। ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਭਾਈ ਸਾਹਿਬ ਭਾਈ ਨੰਦ ਲਾਲ ਦੇ ਬਚਨ ਮੈਨੂੰ ਪੜ੍ਹਨ ਨੂੰ ਮਿਲੇ, ਮੈਂ ਹੈਰਾਨ ਹੋਇਆ। ਬੜਾ ਕ੍ਰਾਂਤੀਕਾਰੀ ਬਚਨ ਹੈ ਉਹਨਾਂ ਦਾ। ਕਹਿੰਦੇ ਅਗਰ ਗਮ ਲਸ਼ਕਰ ਅੰਗੇਜ਼ਰ, ਐ ਗਮ ਤੂੰ ਕੱਲਾ ਨਹੀਂ, ਪੂਰਾ ਲਸ਼ਕਰ ਲੈ ਕੇ ਮੇਰੇ ਤੇ ਆ। ਵੈਸੇ ਵੀ ਵਿਚਾਰਕ ਇਹ ਕਹਿੰਦੇ ਨੇ ਦੁੱਖ ਕਦੀ ਕੱਲਾ ਨਹੀਂ ਆਉਂਦਾ, ਆਪਣੇ ਨਾਲ ਬਹੁਤ ਸਾਰੇ ਦੁੱਖਾਂ ਨੂੰ ਲੈ ਕੇ ਆਉਂਦਾ। ਬਰਤਰੀ ਵੀ ਕਹਿੰਦੇ ਨੇ ਦੁੱਖ ਮਾਂਜ ਦੁੱਖ ਹੋਰ, ਲਾਭ ਹੋਤ ਸਾਂਝ ਹੋਰ, ਲੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਇੱਕ ਦੁੱਖ ਦੇ ਚ ਹੋਰ ਦੁੱਖ ਆਉਂਦਾ, ਉਸ ਦੁੱਖ ਦੇ ਚ ਹੋਰ ਦੁੱਖ ਆਉਂਦਾ, ਉਸ ਦੁੱਖ ਦੇ ਚ ਹੋਰ ਦੁੱਖ ਆਉਂਦਾ, ਇੰਜ ਦੁੱਖਾਂ ਦੀ ਲੰਬੀ ਲੈਣ ਲੱਗੀ ਹੁੰਦੀ। ਦੁੱਖ ਕੱਲਾ ਨਹੀਂ ਆਉਂਦਾ, ਕਤਈ ਕੱਲਾ ਨਹੀਂ ਆਉਂਦਾ। ਦੁੱਖ ਹਮੇਸ਼ਾ ਲੰਬੀ ਲੈਣ ਲਸ਼ਕਰ ਬਣਾ ਕੇ ਆਉਂਦਾ, ਸੁੱਖ ਕੱਲਾ ਆਉਂਦਾ, ਪਰਮਾਤਮਾ ਕੱਲਾ ਆਉਂਦਾ। ਉਹਦਾ ਕੱਲਾ ਆਉਣਾ ਹੀ ਬਥੇਰਾ, ਉਹਦਾ ਕੱਲਾ ਆਉਣਾ ਹੀ ਕਾਫੀ ਹੈ, ਦੁੱਖ ਕੱਲਾ ਨਹੀਂ ਆਉਂਦਾ। ਚਲੋ ਇਹਦੇ ਤੇ ਮੈਂ ਇੱਕ ਨਿੱਕਾ ਜਿਹਾ ਉਦਾਹਰਣ ਵੀ ਦੇ ਦਿਆਂ, ਪ੍ਰਭੂ ਨਾ ਕਰੇ। ਐਕਸੀਡੈਂਟ ਹੋ ਗਿਆ ਕਿਸੇ ਦਾ, ਇੱਕ ਲੱਤ ਟੁੱਟ ਗਈ ਹੈ, ਇੱਕ ਲੱਤ ਟੁੱਟ ਗਈ ਹੈ। ਹੁਣ ਕੋਈ ਉਸਨੂੰ ਆਖੇ ਕੋਈ ਗੱਲ ਨਹੀਂ, ਇੱਕ ਲੱਤ ਹੀ ਟੁੱਟ ਗਈ ਹੈ, ਇੱਕ ਦੁੱਖ। ਇਹ ਇੱਕ ਦੁੱਖ ਹਜ਼ਾਰਾਂ ਦੁੱਖ ਆਪਣੇ ਪਿੱਛੇ ਲਈ ਖੜਾ ਹੈ। ਇੱਕੋ ਦੁੱਖ, ਇੱਕੋ ਹੀ ਘਟਨਾ, ਇੱਕੋ ਹੀ ਦੁਖਦ ਘਟਨਾ, ਰੋਜ਼ ਰੋਜ਼ ਦੀ ਦੁਖਦ ਘਟਨਾਵਾਂ ਦੀ ਕਤਾਰ ਲਈ ਬੈਠੀ ਔਰ ਜੀਵਨ ਭਰ ਗਮ ਕਤਈ ਕੱਲਾ ਨਹੀਂ ਆਉਂਦਾ, ਦੁੱਖ ਕਤਈ ਕੱਲਾ ਨਹੀਂ ਆਉਂਦਾ। ਇੱਕ ਦੁੱਖ ਦੇ ਪਿੱਛੇ ਦੁੱਖਾਂ ਦੀ ਲੰਬੀ ਲੈਣ ਆਉਂਦੀ, ਕਤਾਰ ਆਉਂਦੀ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅਗਰ ਗਮ ਲਸ਼ਕਰ ਅੰਗੇਜ਼ਰ, ਐ ਗਮ ਤੂੰ ਪੂਰਾ ਲਸ਼ਕਰ ਬਣਾ ਕੇ ਮੇਰੇ ਤੇ ਆ, ਮੇਰੇ ਤੇ ਚੜ੍ਹਾਈ ਕਰ। ਅਗਰ ਗਮ ਲਸ਼ਕਰ ਅੰਗੇਜ਼ਰ ਕਿ ਹੋਨੇ ਆਸ਼ਕਾਂ ਰੇਜ਼ਰ, ਮੈਂ ਰੱਬ ਦੇ ਪ੍ਰੇਮੀ ਦਾ ਖੂਨ ਕਰੇ, ਮੈਨੂੰ ਟੁਕੜੇ ਟੁਕੜੇ ਕਰਨਾ ਚਾਹੇ, ਮੈਨੂੰ ਜ਼ੋਬ ਕੋਬ ਕਰਨਾ ਚਾਹੇ, ਤੂੰ ਮੈਨੂੰ ਮਾਰਨਾ ਚਾਹੇ, ਮੇਰੇ ਟੁਕੜੇ ਟੁਕੜੇ ਕਰਨਾ ਚਾਹੇ, ਮੇਰਾ ਖੂਨ ਕਰਨਾ ਚਾਹੇ। ਅਗਰ ਗਮ ਲਸ਼ਕਰ ਅੰਗੇਜ਼ਰ ਕਿ ਹੋਨੇ ਆਸ਼ਕਾਂ ਰੇਜ਼ਰ, ਮਨੋ ਸਾਖੀ ਬਹਿਮ ਸਾਜ਼ਮ ਬੁਨਿਆ ਦਸ਼ ਬਰ ਅੰਦਾਜ਼ੇ, جتنے چر تک میرا ساتھی، جتنے چر تک میرا مالک، جتنے چر تک پربھو دی یاد میرے کول ہے، اے غم میں ساریاں دیاں جڑاں پٹ کے رکھ دیا. وہ بنیا رش برندہ بنیاد، میں ساریاں دیاں بنیادیں ہی پٹ کے رکھ دیا، میں ساریاں دیاں جڑاں ہی پٹ کے رکھ دیا. اتنی ہمت نال کہہ رہا ہے. غم کی آندا ہے، غم دی کی ہمت ہے، دکھ دی کی ہمت ہے. اس اوستھا نو دھن گرو ارجن دیو جی مہاراج نے اس پنکتی چ بیان کیتا ہے، دکھ نہ ہی سب سکھ ہی ہے، سب کچھ سکھ ہے، سب کچھ سکھ ہے، ہے ہی نہیں دکھ نہ ہی سب سکھ ہی ہے رے، ہار نہیں سب جیتے، کوئی ہار نہیں ہے، جیتے جیتا ہے، جے ہی جے، جیتے جیتا ہے، کوئی دکھ نہیں ہے، سکھ ہی سکھ ہے، کوئی غم نہیں ہے، آنند ہی آنند ہے. اسی اوستھا دا انج کہہ لو، اسی پنکتی دا ٹیکا کر رہے ہیں نند لال. اگر غم لشکر رنگے زد کے خونے عاشقاں ریزت، منو سا کی بہم سا زمبا بنیا دش بر اندازے. اے غمو، اے دکھو، میں ساریاں دیاں جڑیں پٹ کے رکھ دیاں گا. جتنے چر تک پیارے دی یاد میرے کو، جتنے چر تک وہ پیارا میرے ہردے چ بیٹھا ہے، میں ساریاں دیاں جڑیں پٹ کے رکھ دیاں گا. اتنا حوصلہ. کئی دفعہ جد دیکھ دیاں کبیر نردھن بھی ہے، تے ذات کر کے لوکی شودر کہندے نے جلاہا ہے، برادری کر کے رہندا وی ایک ٹوٹی پھٹی چوپڑی دے چھے، کوئی لمبا چوڑیاں باواں بھی کوئی نہیں، اور لمبا چوڑا کٹمب بھی کوئی نہیں. سارے بنارس دے ودواناں نال پنڈتاں نال ٹکر لیندا، متھا ماردا. لالا دولت رائے لکھدے نے دھن گرو گوبند سنگھ جی مہاراج بارے، چلو سامنے آ گئی یہ گل تو میں عرض کر دیاں. تے لالا دولت رائے نے لکھی ہے، کتاب دا نام ہے سوانے عمری گرو گوبند سنگھ، لاہور دے چھپی سی. اتھوں دے ایک پریس نے چھاپی سی ادوں 1906 دے. میں غالباً 42-43 دے جد پرائمری سکول دے چی اجے پڑھدا سی، پڑھی سی میں. اس نو بعد دے چ دلی دے چ کوئی سجنا نے یتن کر کے چھپوایا، خود ہی پھر بھومکا لکھی سی ملاپ اخبار دے ایڈیٹر رنویر نے تے داس نے لکھی سی. مینوں کہن لگے اس دی بھومکا لکھ دے. میں کہ لالا دولت رائے نے جڑی بھومکا لکھ دیتی اپنی کتاب دے، اور لکھن دی لوڑ نہیں. پتا ہے لالا دولت رائے نے کی لکھے ہے؟ میں تھوڑے سامنے رکھا. کہیں دے اردو دے چھ لکھے ہے، میں تھوڑا پنجابی دے سنانا. ایشور دی جد ساری شکتی کٹھی ہوئی، ایشور دی جد ساری سیانپ کٹھی ہوئی، ایشور دا جد سارا سوپن کٹھا ہویا، او جد سارا ایک مک ہویا، اس تو جڑا وجود بنیا، اسے دا نا ہے دھن گرو گوبند سنگھ. وہ انج پیندے کہ پربھو دی شکتی دا، پرماتما دے سوپن دا، او دی کلا دی شکھرتا ہے جو جھلک دیئے دھن گرو گوبند سنگھ دے. یہ تے ہن بھومکا چ لکھدا ہے. پھر 800 صفحیاں دی کتاب دے وہ اس دا خلاصہ کردا ہے. کہندا ہے میں جد رامائن دی جنگ دا ادھین کردا، اس ساری جنگ، اس سارے خون خرابے دے کارن مینوں دو استریاں دکھائی دیندیاں، ایک سروپ نکھا، ایک سیتا. اور اس سارے خون خرابے دی شروعات ہوئی لکشمن تو. لکشمن نے سروپ نکھا دی نک کٹ دیتے. سروپ نکھا تو مراد خودی نک بڑی خوبصورت سی. انہاں دے نج نام رکھے جاندے سن کوئی شریرک گن دیکھ کے کوئی مانسک گن دیکھ کے اس طرح نام رکھے جاندے سن. نین نک سے اس دے خوبصورت راون دی بہن سی راجے دی بہن سی. نک خوبصورت سی. انہاں دنوں دی پرتھا سی سوئمبر سوئمور خود ور چننا ہے. لکشمن نو پسند کر لیا چن لیا کہہ دیتا میں تھوڑا چناؤ کر لیا تے ور مالا پہنان لگے. انہاں دن چ ویا سوئمبر تے جنوں ور چنے وہ گل دے مالا پہنا دو گل ختم. مالا پہنان لگی ہے لکشمن نے انکار کر دیتا نہیں میں بنواس دیچا اور میں تا زندگی ویاہ نہیں کرانا. لمبی چوڑی گاتھ ہے مختصر میں عرض کراں. جب اس نے بار بار التجا کی تو لکشمن نے کہہ دیتا جس نک تے تینوں بڑا مان ہے جس سوپن تے تینوں بڑا مان ہے نک کٹ دیتے. جس جگہ تے کٹی اتھے آج ایک شہر وسے ہے تے شہر دا نام بھی ہے نک. ناشک ناشک نک نو کہندے ناسکا نک مہاراشٹر دے چھے. شہر دا نائی نک ہے پنجابی چ اسی نک کہہ دیں گے اردو چ ناک کہندے نے مرٹھی سنسکرت دے چ ناسکا کہہ دیں گے. ناسک پنجوٹی اتھے ہی ہے گوداوری اتھے ہی وگدی ہے. اور غضب دی گل ہے اتھے سروپ نکھا دا مندر بھی ہے. میں تے دیکھ کے حیران ہویا لوکی پوج دے بھی نے متھا بھی ٹیک دے. مندر ہے سروپ نکھا دا مندر ہے بھئی حد ہو گئی. جس دی کارن اتنی بڑی جنگ ہوئی او دا مندر بھی ہے. دن بھر لوکی آمدے متھا ٹیک دے مایا چڑھاندے لیٹی ہوئی اتھے ستی ہوئی سروپ نکھا لمبی مورتی نک کٹی ہوئی ناشک. آخر ایک راجے دی بہن سی تے ایشیا دا ماحول ایسا ہے منکھ کسے دی بھی توہین ہو سکتا ہے برداشت کر لوے اگر جگرے والا ہے. بہن دی توہین برداشت نہیں کرتا بہن دی گال برداشت نہیں کرتا. راون بھی نہیں کر سکے اس ایشیا دا ماحول. انہیں آخیا کوئی گل نہیں تیری نک کٹی ہے میں بدلے چھن رام دی نک کٹا گا. کسی دی پتنی چک کے لیا اگلے دی نک ہی کٹنی اور کچھ بھی. تو بدلے چ پتنی چک کے لیا ابتدا ہوئی لکشمن دی طرفوں شروعات ہوئی لکشمن دی طرفاں. وچارک لوگ سروپ نکھا نو قصوروار نہیں مندے. سوئمبر دی پرتھا سی انہاں دے نال بچیاں اپنا ور آپ چن دیاں سن سوئمور خود چن دیاں سن. اے تے پرتھا سی اے دے تے کوئی اعتراض نہیں. سمے انسار بعد وچ اس تے بندش لانی پئی جذبے دے تحت بھاوکتا دے تحت بچیاں ور تے چن لیندیاں سن پر اکثر غلط چن لیندیاں سن یا بھاوکتا جد ٹھنڈی ہو جاندی سی رشتے نبھتے نہیں سن بچے رل رہے سن. ودوانا نے دارمک رشی منیا نے اس پرتھا نو بند کر دیتا اور اتھے تک بند کیتا کہ جیڑی بچی سوئم ور چنے گی انہوں کلنک نہیں منیا جائے گا انہوں داغی منیا جائے گا. اس پرتھا دتے اتنی روک لائی اتنی بندش لائی. تو سروپ نکھا تے بے قصور ہے اور سیتا بھی بے قصور ہے. انج کہہ رہے دونوں بے قصور نے. دوہاں نو دکھ بھوگنا پیا. ایک دی نک کٹی گئی ایک نو راون چک کے لے گئے. لالا دولت رائے کہندے نے ਇਹਨਾਂ ਦੋ ਇਸਤਰੀਆਂ ਨੂੰ ਇੱਕ ਪਾਸੇ ਕਰ ਦੇਈ ਹੈ, ਇਹ ਜੰਗ ਹੋ ਹੀ ਨਹੀਂ ਸਕਦੀ ਸੀ, ਇਹ ਯੁੱਧ ਨਹੀਂ ਹੋ ਸਕਦਾ ਸੀ। ਪੜ੍ਹ ਲੈਣਾ ਇਹ ਕਿਤਾਬ। ਅੱਜ ਕੱਲ੍ਹ ਇਹਦਾ ਪੰਜਾਬੀ ਅਨੁਵਾਦ ਵੀ ਹੋ ਗਿਆ ਹੈ ਤੇ ਉਹਦਾ ਨਾਂ ਰੱਖ ਦਿੱਤਾ ਨੇ ਮਹਾਬਲੀ ਗੁਰੂ ਗੋਬਿੰਦ ਸਿੰਘ। 60 ਸਾਲ ਤੱਕ ਕਹਿੰਦੇ ਨੇ ਕਿਸੇ ਲੇਖਕ ਦੀ ਕਿਤਾਬ ਨੂੰ ਕੋਈ ਛਾਪ ਨਹੀਂ ਸਕਦਾ ਉਹਦੀ ਇਜਾਜ਼ਤ ਤੋਂ ਬਿਨਾਂ, ਪਰ ਚੂੰਕਿ ਹੁਣ ਸਮਾਂ ਹੋ ਗਿਆ ਹੈ। 1906 ਵਿੱਚ ਉਹਨਾਂ ਨੇ ਛਪਵਾਈ ਸੀ ਲਾਲਾ ਦੌਲਤ ਰਾਏ ਨੇ, ਤੇ ਹੁਣ ਕਾਫੀ ਸਮਾਂ ਹੋ ਗਿਆ ਹੈ, ਉਹ ਕਾਨੂੰਨ ਦੇ ਹਿਸਾਬ ਨਾਲ ਛਾਪੀ ਜਾ ਸਕਦੀ ਸੀ। ਦੂਸਰਾ ਇਹ ਵੀ ਅਰਜ਼ ਕਰਾਂ, ਲਾਲਾ ਦੌਲਤ ਰਾਏ ਕੌਣ ਸੀ? ਇਹ ਆਰੀਆ ਸਮਾਜ ਦਾ ਪ੍ਰਚਾਰਕ ਸੀ। ਕਰਦਾ ਤੇ ਆਰੀਆ ਸਮਾਜ ਦਾ ਪ੍ਰਚਾਰ ਸੀ। ਕਿਧਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਪੜ੍ਹ ਬੈਠਾ ਤੇ ਦਸਮ ਗ੍ਰੰਥ ਪੜ੍ਹ ਬੈਠਾ, ਇਤਨਾ ਪ੍ਰਭਾਵਿਤ ਹੋ ਗਿਆ, ਉਹਨੇ ਫਿਰ ਇਹ ਕਿਤਾਬ ਲਿਖੀ ਹੈ, ਸਵਾਨ ਏ ਉਮਰੀ ਗੁਰੂ ਗੋਬਿੰਦ ਸਿੰਘ, ਜਿਹਦੀ ਭੂਮਿਕਾ ਨੇ ਮੈਨੂੰ ਇਤਨਾ ਪ੍ਰਭਾਵਿਤ ਕੀਤਾ ਵੀ ਸਾਰੀ ਪੜ੍ਹਨੀ ਹੈ। ਭੂਮਿਕਾ ਚੋਂ ਲਿਖਦਾ ਹੈ, ਈਸ਼ਵਰ ਦਾ ਸਾਰਾ ਸੁਆਪਣ, ਈਸ਼ਵਰ ਦੀ ਸਾਰੀ ਸਿਆਣਪ, ਈਸ਼ਵਰ ਦੀ ਸਾਰੀ ਸ਼ਕਤੀ ਜਦ ਇਕੱਠੀ ਹੋਈ, ਉਸ ਤੋਂ ਜਿਹੜਾ ਮੁਜੱਸਮਾ ਬਣਿਆ, ਉਸ ਮੁਜੱਸਮੇ ਦਾ ਨਾਂ ਹੈ ਧੰਨ ਗੁਰੂ ਗੋਬਿੰਦ ਸਿੰਘ। ਉਹ ਇੰਜ ਕਹਿੰਦਾ, ਅਗਾਂਹ ਚੱਲ ਕੇ ਉਹ ਲਿਖਦਾ, ਇਹ ਯੁੱਧ ਹੋਇਆ ਦੋ ਰਾਜੇ ਨੇ, ਇੱਕ ਅਯੁੱਧਿਆ ਦਾ ਹੋਣ ਵਾਲਾ ਰਾਜਾ ਹੈ, ਰਾਜਕੁਮਾਰ ਹੈ, ਰਾਜ ਸ਼ਕਤੀ ਹੈ, ਭਾਵੇਂ ਬਨਵਾਸ ਹੈ ਪਰ ਰਾਜਨੀਤੀ ਹੈ ਉਸਦੇ ਕੋਲ, ਰਾਜ ਸਤਾ ਦੀ ਝਲਕ ਹੈ ਉਸਦੇ ਕੋਲ। ਦੂਜਾ ਲੰਕਾ ਦਾ ਰਾਜ ਹੈ, ਦੋਵੇਂ ਰਾਜ ਹੈ, ਦੋਹਾਂ ਕੋਲ ਸੈਨਾ ਹੈ, ਦੋਵੇਂ ਲੜਦੇ ਨੇ, ਦੋਵੇਂ ਰਾਜੇ ਨੇ ਲੜਦੇ ਨੇ, ਦੋਹਾਂ ਕੋਲ ਸੈਨਾ ਹੈ ਲੜਦੇ ਨੇ। ਲੜਾਈ ਦਾ ਕਾਰਨ ਇੱਕ ਰਾਜੇ ਦੀ ਭੈਣ, ਇੱਕ ਮਹਾਨ ਅਵਤਾਰੀ ਪੁਰਸ਼ ਰਾਜਾ ਰਾਮ ਦੀ ਪਤਨੀ, ਇਹ ਕਾਰਨ। ਕਹਿੰਦੇ ਮੈਂ ਫਿਰ ਦੇਖਦਾ ਮਹਾਭਾਰਤ ਦੇ ਯੁੱਧ ਦਾ ਕਾਰਨ, ਉੱਥੇ ਕਾਰਨ ਕੀ ਹੈ? ਕਹਿੰਦਾ ਉੱਥੇ ਇੱਕੋ ਹੀ ਇਸਤਰੀ ਹੈ ਦ੍ਰੋਪਦੀ, ਉਸਦੇ ਕਾਰਨ ਹੋਏ ਸਾਰੇ ਯੁੱਧ ਦੀ। ਉਹ ਜਿਹੜੀ ਰੂਪ ਰੇਖਾ ਲਿਖਦਾ ਉਹ ਵੀ ਪੜ੍ਹਨ ਵਾਲੀ ਹੈ। ਇਸ ਤੋਂ ਪਤਾ ਚੱਲਦਾ ਬੜਾ ਰੋਸ਼ਨ ਦਿਮਾਗ ਬੰਦਾ ਸੀ ਔਰ ਇਤਿਹਾਸ ਦਾ ਖੋਜੀ ਸੀ, ਇਤਿਹਾਸ ਦਾ ਪੜਚੋਲੀਆ ਸੀ। ਮਹਿਲ ਬਣਾਇਆ ਸੀ ਪਾਂਡੂਆਂ ਨੇ, ਪਰ ਧਰਤੀ ਦੇ ਉੱਤੇ ਫਰਸ਼ ਇਸ ਤਰ੍ਹਾਂ ਲਾਏ ਜਿਹੜਾ ਫਰਸ਼ ਸੀ, ਜੋ ਟਾਇਲਾਂ ਲੱਗੀਆਂ, ਜਿਸ ਢੰਗ ਦੀ ਬਣਾਵਟ ਬਣਾਈ ਜ਼ਮੀਨ ਦੀ ਫਰਸ਼ ਦੀ, ਉਹ ਸਰੋਵਰ ਲੱਗਦੀ ਸੀ। ਤੇ ਜਿੱਥੇ ਸਰੋਵਰ ਸੀ ਉਹ ਜ਼ਮੀਨ ਲੱਗਦੀ ਸੀ, ਉਹਦੇ ਉੱਤੇ ਐਸੀ ਚਿੱਤਰਕਾਰੀ ਕਰ ਦਿੱਤੀ, ਰੰਗ ਖਿਲੇਰ ਦਿੱਤੇ ਦ੍ਰੋਪਦੀ ਨੇ। ਸਰੋਵਰ ਤੇ ਲੱਗਦਾ ਸੀ ਫਰਸ਼ ਬਗੀਚਾ, ਔਰ ਜੋ ਵਾਸਤਵਿਕ ਫਰਸ਼ ਸੀ ਉਹ ਲੱਗਦਾ ਸੀ ਸਰੋਵਰ। ਤੋ ਜੋ ਫਰਜ਼ ਸੀ ਲੱਗਦਾ ਸੀ ਸਰੋਵਰ ਉਹ ਪਹਿਲੇ ਸੀ, ਉੱਤੋਂ ਦੁਰਯੋਧਨ ਨੇ ਪਹਿਲੇ ਲੰਘਣਾ ਸੀ। ਸਾਰਿਆਂ ਨੂੰ ਬੁਲਾਇਆ ਗਿਆ ਸੀ ਮਹਿਲ ਦਾ ਉਦਘਾਟਨ, ਬੜਾ ਖੂਬਸੂਰਤ ਮਹਿਲ ਬਣਾਇਆ। ਅੱਗੇ ਜਿਹੜਾ ਸਰੋਵਰ ਸੀ ਲੱਗਦਾ ਸੀ ਬਗੀਚਾ, ਉਹ ਬਾਅਦ ਵਿੱਚ ਸੀ। ਪਹਿਲੇ ਜੋ ਲੰਘਣ ਲੱਗਾ ਨਾ ਦੁਰਯੋਧਨ, ਤੇ ਉਹਨੇ ਆਪਣੇ ਕੱਪੜੇ ਸਮੇਟ ਲਏ ਵੀ ਪਾਣੀ ਹੈ, ਪਾਣੀ ਤਾਂ ਹੈ ਨਹੀਂ ਸੀ, ਫਰਜ਼ ਸੀ ਪੱਥਰ ਸੀ। ਨਿਸ਼ਚਿੰਤ ਹੋ ਕੇ ਚੱਲਣ ਲੱਗ ਪਿਆ, ਸੋਚਦਾ ਜਦ ਇਹ ਪਾਣੀ ਨਹੀਂ ਹੈ, ਐਵੇਂ ਬਨਾਵਟ ਹੈ, ਇਹ ਸਭ ਕੁਝ ਤੋੜ ਤੱਕ ਬਨਾਵਟ ਹੈ। ਅੱਗੋਂ ਤੇ ਪਾਣੀ ਸੀ, ਪਾਣੀ ਦੇ ਉੱਤੇ ਰੰਗ ਖਿਲੇਰੇ ਹੋਏ ਸਨ, ਬਗੀਚਾ ਲੱਗਦਾ ਸੀ। ਉਸੇ ਨਿਸ਼ਚਿੰਤਾ ਦੇ ਨਾਲ ਜਿਉਂ ਚੱਲਿਆ ਤੇ ਡੁੱਬ ਗਿਆ, ਪਾਣੀ 'ਚ ਗਿਰ ਗਿਆ। ਤੈਰਨਾ ਜਾਣਦਾ ਸੀ, ਨਿਕਲ ਤੇ ਆਇਆ, ਪਰ ਉਹ ਜਿਹੜੇ ਰੰਗ ਖਿਲੇਰੇ ਹੋਏ ਸਨ, ਉਹ ਜਿਹੜੀ ਖੂਬਸੂਰਤੀ ਬਣਾਈ ਸੀ ਦ੍ਰੋਪਦੀ ਨੇ, ਉਹ ਸਾਰੀ ਖਤਮ ਹੋ ਗਈ। ਇਹਦੇ ਨਾਲ ਚੋਟ ਬੜੀ ਲੱਗੀ ਦ੍ਰੋਪਦੀ ਨੂੰ ਵੀ ਕਿਤਨੇ ਦਿਨਾਂ ਦੀ ਮੇਰੀ ਮਿਹਨਤ, ਤੇ ਅੱਜ ਮਹਿਲ ਦਾ ਉਦਘਾਟਨ ਹੈ, ਮਹਿਮਾਨਾਂ ਨੇ ਆਉਣਾ, ਲੋਕਾਂ ਨੇ ਆਉਣਾ, ਇੰਨੀ ਖੂਬਸੂਰਤੀ ਨੂੰ ਬਦਸੂਰਤੀ ਚ ਬਦਲ ਕੇ ਰੱਖ ਦਿੱਤਾ ਇਸ ਨੇ। ਉਹ ਵੀ ਆਪਣੇ ਵੇਗ ਨੂੰ ਸੰਭਾਲ ਨਾ ਸਕੇ, ਕੌੜੇ ਬਚਨਾਂ ਦੇ ਰਾਹੀਂ ਉਹ ਵੇਗ ਨਿਕਲਿਆ, ਅੰਧੇ ਦਾ ਅੰਧਾ। ਧਰਤ ਰਾਸ਼ਟਰ ਅੰਧਾ ਸੀ, ਦੁਰਯੋਧਨ ਦਾ ਪਿਤਾ ਅੰਧਾ ਸੀ, ਅੰਧੇ ਦਾ ਅੰਧਾ। ਦਰਅਸਲ ਇਤਨਾ ਕੌੜਾ ਵਚਨ ਇੱਕ ਸੁਸ਼ੀਲ ਪੜ੍ਹੇ ਲਿਖੇ ਔਰ ਸਤਰੀ ਸਾਵਿਤਰੀ ਨੂੰ ਸ਼ੋਭਦਾ ਨਹੀਂ ਸੀ, ਕਹਿ ਗਈ ਵੇਗ ਦੇ ਵਿੱਚ, ਭੁੱਲਾਂ ਤੇ ਹਰੇਕ ਕੋਲ ਆਉਂਦੀਆਂ ਨੇ, ਹੋ ਗਈ ਗਲਤੀ। ਦੁਰਯੋਧਨ ਨੂੰ ਇਹ ਬੋਲ ਚੋਟ ਕਰ ਗਏ, ਚੋਟ ਕਰ ਗਏ। ਕਹਿੰਦਾ ਫਿਰ ਦੇਖ ਲਈ ਅੰਧੇ ਦਾ ਅੰਧਾ ਕੀ ਕਰੇਗਾ, ਫਿਰ ਤੂੰ ਦੇਖ ਲੈ, ਹੁਣ ਮੈਂ ਤੈਨੂੰ ਦੱਸਾਂਗਾ ਅੰਧੇ ਦਾ ਅੰਧਾ ਕੀ ਕਰਦਾ। ਬੋਲ ਚੋਟ ਕਰ ਗਿਆ, ਇਸ ਬੋਲ ਕਰਕੇ ਮਹਾਭਾਰਤ ਦਾ ਯੁੱਧ ਹੋਇਆ। ਕਹਿੰਦੇ 28 ਖੂਨੀ ਸੈਨਿਆ ਨਸ਼ਟ ਹੋਏ, ਬੜਾ ਭਾਰੀ ਖੂਨ ਖਰਾਬਾ ਹੋਇਆ। ਉਸ ਵਕਤ ਦੇ ਚੋਟੀ ਦੇ ਸਾਇੰਟਿਸਟ, ਉਸ ਵਕਤ ਚੋਟੀ ਦੇ ਇੰਜੀਨੀਅਰ ਸਭ ਮਾਰੇ ਗਏ, ਉਸ ਵਕਤ ਚੋਟੀ ਦੇ ਗਿਆਨੀ ਵਿਦਵਾਨ ਸਭ ਮਾਰੇ ਗਏ। ਅਗਰ ਇਤਿਹਾਸ ਨੂੰ ਪੜ੍ਹੀਏ, ਕਾਰਨ ਲੜਾਈ ਦਾ ਇੱਕ ਇਸਤਰੀ, ਰਾਮਾਇਣ ਦੀ ਲੜਾਈ ਦਾ ਕਾਰਨ ਦੋ ਇਸਤਰੀਆਂ। ਹੁਣ ਅੱਗੇ ਚੱਲ ਕੇ ਜੋ ਲਾਲਾ ਦੌਲਤ ਰਾਏ ਕਹਿੰਦਾ, 800 ਸਫਿਆਂ ਦੀ ਗੱਲ ਮੈਂ ਤੁਹਾਨੂੰ ਚੰਦ ਮਿੰਟਾਂ ਸਰਵਣ ਕਰਨ ਲੱਗਾ। ਕਹਿੰਦਾ ਹੁਣ ਮੈਂ ਦੇਖਦਾ ਹੈ, ਗੁਰੂ ਗੋਬਿੰਦ ਸਿੰਘ ਨੇ ਤਲਵਾਰ ਉਠਾਈ ਹੈ, ਮੈਂ ਦੇਖਦਾ ਬੰਦੂਕ ਵੀ ਚੁੱਕ ਲਈ ਹੈ, ਮੈਂ ਦੇਖਦਾ ਇਤਿਹਾਸ ਦੇ ਪੰਨਿਆਂ ਤੇ ਦਾਨਿਸ਼ਬਾਨ ਵੀ ਕੋਲ ਹੈ। ਇਹ ਇਤਨੇ ਯੁੱਧ ਲੜੇ, ਇਤਨੀਆਂ ਜੰਗਾਂ ਕੀਤੀਆਂ, ਕਾਰਨ ਕੋਈ ਇਸਤਰੀ ਸੀ? ਕਹਿੰਦਾ ਨਹੀਂ, ਇਹ ਯੁੱਧ ਕਿਸੇ ਇਸਤਰੀ ਦੇ ਕਾਰਨ ਕਰਕੇ ਨਹੀਂ ਹੋਇਆ। ਚਾਣਕ ਰਿਸ਼ੀ ਲਿਖਦੇ ਨੇ, ਜੰਗ ਦੇ ਲੜਾਈ ਦੇ ਤਿੰਨ ਹੀ ਕਾਰਨ ਹੁੰਦੇ ਨੇ, ਜਿਹਨੂੰ ਉਰਦੂ ਰੂਪ ਇੰਝ ਦਿੱਤਾ ਗਿਆ, ਜ਼ਰ ਜ਼ਮੀਨ ਜ਼ੋਰ। ਜ਼ਰ ਸੋਨੇ ਨੂੰ ਕਹਿੰਦੇ ਨੇ, ਧਨ ਨੂੰ ਕਹਿੰਦੇ ਨੇ। ਲੜਾਈ ਝਗੜਾ ਧਨ ਦੀ ਖਾਤਰ ਹੋਵੇਗਾ, ਜ਼ਮੀਨ ਭੂਮੀ ਦੀ ਖਾਤਰ ਹੋਵੇਗਾ, ਜਾਂ ਕਿਸੇ ਇਸਤਰੀ ਦੀ ਖਾਤਰ ਹੋਵੇਗਾ। ਜਿਸ ਘਰ ਵਿੱਚ ਬਹੁਤ ਕਲੇਸ਼ ਹੋਵੇ, ਬਹੁਤ ਕਲੇਸ਼ ਹੋਵੇ, ਗੁਸਤਾਖੀ ਮਾਓ, ਨਵੇਂ ਸਦੀ ਤੇ ਸਮਝ ਲੈਣਾ ਇਸਤਰੀ ਹੀ ਕਾਰਨ ਹੋਵੇ। ਚਾਹੇ ਉਹ ਸੱਸ ਕਾਰਨ ਹੋਵੇ, ਚਾਹੇ ਨੂੰਹ ਹੋਵੇ, ਚਾਹੇ ਮਾਂ ਹੋਵੇ, ਚਾਹੇ ਧੀ ਹੋਵੇ, ਚਾਹੇ ਦਰਾਣੀ ਹੋਵੇ, ਚਾਹੇ ਜਠਾਣੀ ਹੋਵੇ, ਬਹੁਤੇ ਪਾੜੇ ਦਾ ਕਾਰਨ ਨਵੇਂ ਫੀਸਦੀ ਇਸ ਤਰ੍ਹਾਂ ਹੀ ਹੁੰਦਾ। ਪਰਿਵਾਰ ਟੁੱਟ ਜਾਂਦੇ ਨੇ, ਪੁਰਸ਼ ਕਰਕੇ ਨਹੀਂ, ਦੋ ਭਰਾਵਾਂ ਕਰਕੇ ਨਹੀਂ, ਦੋ ਇਸਤਰੀਆਂ ਕਰਕੇ ਇਸ ਤਰ੍ਹਾਂ ਪਰਿਵਾਰ ਟੁੱਟ ਜਾਂਦੇ ਨੇ। ਖੈਰ, ਮੈਂ ਲੰਬਾ ਚੌੜਾ ਇਸ ਦੇ ਉੱਤੇ ਨਾ ਕੁਝ ਬੋਲਾਂ, ਕਿਉਂਕਿ ਮੈਂ ਵੀ ਗ੍ਰਸਤੀ ਹਾਂ ਤੇ ਮੈਂ ਆਪਣੇ ਅਨੁਭਵ ਦੀ ਗੱਲ ਜੋ ਜਗਤ ਦਾ ਦੇਖਿਆ, ਸਾਰਾ ਯੂਰਪ ਟੁੱਟ ਗਿਆ, ਪਰਿਵਾਰ ਟੁੱਟ ਗਏ ਨੇ ਉੱਥੇ। ਔਰ ਕਈ ਮੈਂ ਚਸ਼ਮਦੀਪ ਦੇਖੇ, ਫਿਰ ਰਾਹ ਨਾਲ ਰਹਿਣਾ ਚਾਹੁੰਦੇ ਸਨ, ਇਸਤਰੀਆਂ ਨੇ ਨਹੀਂ ਰਹਿਣਾ, ਨਹੀਂ ਰਹਿਣਾ, ਜੇ ਪਿਆਰ ਰਹੇਗਾ ਤਾਂ ਮੈਂ ਨਹੀਂ ਰਹਿੰਦੀ। ਮੈਂ ਤੇ ਐਸੇ ਕੁਝ ਮਿੱਤਰਾਂ ਨੂੰ ਦੇਖ ਕੇ ਤੰਗ ਰਹਿ ਗਿਆ। ਮੈਂ ਕਿਹਾ ਫਿਰ ਲਾਲਾ ਦੌਲਤ ਰਾਏ ਉਹਨੇ ਕੁਝ ਇਸ ਤਰ੍ਹਾਂ ਦੇ ਖਿਆਲ ਦਿੱਤੇ ਨੇ, ਮੈਂ ਕਿਹਾ ਠੀਕ ਹੈ, ਉਸਦਾ ਅਨੁਭਵ ਵੀ ਠੀਕ ਹੈ। ਕਹਿੰਦਾ ਜਦ ਮੈਂ ਦੇਖਦਾ ਇਹ ਜਿਹੜੇ ਤਿੰਨ ਕਾਰਨ ਨੇ ਲੜਾਈ ਦੇ, ਯੁੱਧ ਦੇ, ਇਸਤਰੀ, ਇਹ ਇਸਤਰੀ ਕਾਰਨ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤਲਵਾਰ ਉਠਾ ਲੈਣਾ, ਬੰਦੂਕ ਉਠਾ ਲੈਣਾ। ਜ਼ਮੀਨ ਵੀ ਕਾਰਨ ਨਹੀਂ ਹੈ, ਜ਼ਰ ਵੀ ਕਾਰਨ ਨਹੀਂ ਹੈ, ਧਨ ਵੀ ਕਾਰਨ ਨਹੀਂ ਹੈ। ਫਿਰ ਕਹਿੰਦਾ ਜਦ ਮੈਂ ਦੁਆਪਰ ਦੇ ਦੇਖਦਾ ਦੋਵੇਂ ਪਾਸੇ ਰਾਜੇ ਪੈ ਲੜਦੇ ਨੇ, ਰਾਮਾਇਣ ਵਿੱਚ ਮੈਂ ਦੇਖਦਾ ਦੋਵੇਂ ਪਾਸੇ ਰਾਜੇ ਪੈ ਲੜਦੇ ਨੇ, ਜਦ ਮੈਂ ਗੁਰੂ ਗੋਬਿੰਦ ਸਿੰਘ ਦੀ ਲੜਾਈ ਦੇਖਦਾ ਇੱਕ ਪਾਸੇ ਵਕਤ ਦੀ ਸ਼ਕਤੀਸ਼ਾਲੀ ਹਕੂਮਤ ਹੈ, ਇੱਕ ਪਾਸੇ ਕੇਵਲ ਇੱਕ ਫਕੀਰ ਹੈ, ਇੱਕ ਫਕੀਰ ਹੈ, ਐਸਾ ਫਕੀਰ ਜੋ ਕੋਈ ਬਹੁਤ ਵੱਡਾ ਜਾਗੀਰਦਾਰ ਨਹੀਂ ਹੈ, ਜਿਹਦੇ ਕੋਲ ਬਹੁਤ ਵੱਡੀ ਸੈਨਾ ਨਹੀਂ ਹੈ, ਜਿਹਦੇ ਕੋਲ ਕੋਈ ਲੰਬੇ ਚੌੜੇ ਸ਼ਸਤਰ ਵਸਤਰ ਵੀ ਨਹੀਂ। ਖੁਦ ਗੁਰੂ ਗੋਬਿੰਦ ਸਿੰਘ ਨੇ ਕਬੂਲ ਕੀਤਾ ਹੈ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਕੋਈ ਲੰਬੀ ਚੌੜੀ ਫੌਜ ਮੇਰੇ ਕੋਲ ਨਹੀਂ ਹੈ, ਸ਼ਸਤਰ ਵਸਤਰ ਨਹੀਂ ਹੈ, ਧਨ ਸੰਪਦਾ ਨਹੀਂ ਹੈ, ਲੇਕਿਨ ਫਿਰ ਵੀ ਔਰੰਗਜ਼ੇਬ ਮੈਂ ਤੇਰੇ ਨਾਲ ਮੱਥਾ ਮਾਰਾਂਗਾ। ਫੌਜ ਨਹੀਂ ਹੈ, ਧਨ ਨਹੀਂ ਹੈ, ਸ਼ਸਤਰ ਨਹੀਂ ਹੈ, ਫਿਰ ਕਿਸ ਆਸਰੇ ਤੇ ਮੱਥਾ ਮਾਰੋਗੇ? ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਣ ਦਈ ਐਸ਼ੋ ਅਰਸ਼। ਐ ਔਰੰਗਜ਼ੇਬ, ਖੁਦਾ ਦੀ ਯਾਦ ਮੇਰੇ ਹਿਰਦੇ ਚ ਹੈ, ਜਿੰਨੇ ਚਿਰ ਤੱਕ ਮੇਰਾ ਖੁਦਾ ਮੇਰੇ ਹਿਰਦੇ ਚ ਬੈਠਾ ਹੈ, ਮੈਂ ਤੇਰੇ ਕੋਲ ਹਾਰ ਨਹੀਂ ਮੰਨਣੀ, ਨਹੀਂ ਮੰਨਣੀ। ਮੈਂ ਤੇਰੇ ਨਾਲ ਮੱਥਾ ਜੋ ਹੈ ਮਾਰਾਂਗਾ। ਖੁਦਾਵੰਦ ਬਖਸ਼ਣ ਦਈ ਐਸ਼ੋ ਅਰਸ਼, ਬਲਾ ਚਾਰ ਗਈ ਦਰਮਿਆਂ ਆਮਦਮ, ਬਦ ਦੀ ਰੋ ਤੀ ਰੋ ਤੁਫੰਗ ਆਮਦਮ। ਲਾਲਾ ਦੌਲਤ ਰਾਏ ਕਹਿੰਦੇ ਦੋਵੇਂ ਪਾਸੇ ਰਾਜੇ ਨਹੀਂ ਹੈ, ਇੱਕ ਪਾਸੇ ਵਕਤ ਦੀ ਸ਼ਕਤੀਸ਼ਾਲੀ ਹਕੂਮਤ ਹੈ, ਇੱਕ ਪਾਸੇ ਇੱਕ ਫਕੀਰ ਹੈ। ਇਸ ਫਕੀਰ ਦੇ ਸ਼ਸਤਰ ਉਠਾਉਣ ਦਾ ਕਾਰਨ ਇਸਤਰੀ ਨਹੀਂ ਹੈ, ਧਨ ਵੀ ਨਹੀਂ ਹੈ ਤੇ ਜ਼ਮੀਨ ਵੀ ਨਹੀਂ ਹੈ। ਇਸਨੇ ਤਲਵਾਰ ਉਠਾਈ ਦੇਸ਼ ਦੀ ਰਕਸ਼ਾ ਦੀ ਖਾਤਰ, ਦੇਸ਼ ਦੇ ਧਰਮ ਦੀ ਖਾਤਰ, ਮਜ਼ਲੂਮਾਂ ਦੀ ਰਕਸ਼ਾ ਦੀ ਖਾਤਰ ਸਭ ਕੁਝ ਆਪਣਾ ਕੁਰਬਾਨ ਕਰ ਦਿੱਤਾ, ਇਸ ਦੇਸ਼ ਤੋਂ, ਦੇਸ਼ ਦੇ ਧਰਮ ਤੋਂ, ਦੇਸ਼ ਦੀ ਸੰਸਕ੍ਰਿਤੀ ਤੋਂ। ਦੇਸ਼ ਦੇ ਪ੍ਰਵਾਨੇ ਤੇ ਆਜ਼ਾਦੀ ਦਿਲਾਉਣ ਵਾਲਿਆਂ ਦਾ ਜਦ ਨਾਂ ਲੈਣਾ ਚਾਹੀਦਾ, ਸਭ ਤੋਂ ਸਿਰਮੌਰ ਨਾਮ ਹੋਣਾ ਚਾਹੀਦਾ ਧੰਨ ਗੁਰੂ ਗੋਬਿੰਦ ਸਿੰਘ ਦਾ। ਬਦਕਿਸਮਤੀ ਹੈ, ਈਰਖ ਹੈ, ਨਾ ਕਿਧਰੇ ਤਲਵਾਰ ਉੱਠਦੀ ਉਸ ਵਕਤ, ਤੋ ਪਤਾ ਹੈ ਭਾਰਤ ਦੀ ਜਿਹੜੀ ਹਾਲਤ ਆਉਂਦੀ। ਤੇ ਕਵੀ ਸੰਤੋਖ ਸਿੰਘ ਜੀ ਦੀ ਜ਼ਬਾਨੀ ਸਰਵਨ ਕਰੋ ਤੇ ਮੈਂ ਅੱਗੇ ਚਲਾਂ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੀਲਤਾ ਕਤੇ ਬਨ ਕੁਰਾਨ ਕੇ, ਪਾਪ ਹੀ ਪਰਪਕ ਜਾਤੇ ਧਰਮ ਦਸਕ ਜਾਤੇ, ਬਰਨ ਗਰਕ ਜਾਤੇ ਸਹਿਤ ਵਿਧਾਨ ਕੇ। ਦੇਵੀ ਦੇਵ ਦੇਹੁਰੇ, ਇਹ ਦੇਵੀਆਂ ਦੇ ਮੰਦਰ, ਦੇਵਤਿਆਂ ਦੇ ਮੰਦਰ, ਅਵਤਾਰਾਂ ਦੇ ਮੰਦਰ। ਦੇਵੀ ਦੇਵ ਦੇਹੁਰੇ, ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੇ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਮਸੂਰ, ਮੂਰਤ ਨਾ ਹੋਤੀ ਜੋਪੇ ਕਰਣਾ ਨਿਦਾਨ ਕੇ। ਤੇ ਮੰਦਰਾਂ ਦੇ ਗੁੰਬਦ ਬਚ ਗਏ, ਤੇ ਰਾਮਾਇਣ ਦੀ ਕਥਾ ਬਚ ਗਈ, ਇਹ ਭਾਗਵਤ ਦੀ ਕਥਾ ਬਚ ਗਈ, ਇਹ ਪੁਰਾਣ ਬਚ ਗਏ, ਦੇਸ਼ ਦੀ ਸੰਸਕ੍ਰਿਤੀ ਬਚ ਗਈ, ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਲਵਾਰ ਦਾ
ਸਦਕਾ।
ਉਹ ਜ਼ਰ ਦੀ ਖਾਤਰ ਨਹੀਂ ਲੜੇ, ਜ਼ਮੀਨ ਦੀ ਖਾਤਰ ਨਹੀਂ ਲੜੇ, ਜ਼ੋਰੋ ਦੀ ਖਾਤਰ ਨਹੀਂ ਲੜੇ। ਲਾਲਾ ਦੌਲਤ ਰਾਏ ਕਹਿੰਦੇ ਨੇ, ਇਸ ਵਾਸਤੇ ਮੈਂ ਕੁਰਬਾਨ ਹਾਂ ਧੰਨ ਗੁਰੂ ਗੋਬਿੰਦ ਸਿੰਘ ਦਾ। ਕਮਾਲ ਦੀ ਗੱਲ, ਆਰੀਆ ਸਮਾਜ ਦਾ ਪ੍ਰਚਾਰਕ ਮਹਿਮਾ ਵਿੱਚ ਗ੍ਰੰਥ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਦਾ। ਜਿਨ੍ਹਾਂ ਜਿਨ੍ਹਾਂ ਨੇ ਅਧਿਐਨ ਨਹੀਂ ਕੀਤਾ, ਇਤਿਹਾਸ ਨੂੰ ਨਹੀਂ ਪੜ੍ਹਾਇਆ, ਸਤਿਗੁਰ ਦੇ ਬਚਨਾਂ ਨੂੰ ਨਹੀਂ ਪੜ੍ਹਿਆ, ਅਜੇ ਪੂਰੀ ਤੌਰ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਨੂੰ ਨਹੀਂ ਜਾਣਦੇ, ਨਹੀਂ ਜਾਣਦੇ। ਅਗਰ ਇਹ ਦੇਸ਼ ਨਹੀਂ ਜਾਣਦਾ ਤਾਂ ਨਹੀਂ ਪੜ੍ਹਿਆ, ਨਹੀਂ ਸਮਝਿਆ। ਅਗਰ ਸਮਝੇ ਆਉਂਦਾ ਤਾਂ ਅਹਿਸਾਨਮੰਦ ਹੋਣਾ ਚਾਹੀਦਾ ਸੀ। ਹਰ ਭਾਰਤ ਵਾਸੀ ਮੰਦਰ ਬਚ ਗਏ, ਜਨੇਊ ਬਚ ਗਏ, ਪੁਰਾਣ ਬਚ ਗਏ, ਭਾਗਵਤ ਬਚ ਗਈ, ਰਾਮਾਇਣ ਬਚ ਗਈ, ਦੇਸ਼ ਦੀ ਪ੍ਰਾਚੀਨ ਸੰਸਕ੍ਰਿਤੀ ਬਚ ਗਈ। ਨਹੀਂ ਤੇ ਜੋ ਹਾਲ ਅਫਗਾਨਿਸਤਾਨ ਦਾ ਹੋਇਆ, ਈਰਾਨ ਦਾ ਹੋਇਆ, ਇੱਥੇ ਵੀ ਉਹੀ ਕੁਛ ਹੋਣਾ ਸੀ। ਕਵੀ ਸੰਤੋਖ ਸਿੰਘ ਜੀ ਜੋ ਹੈ ਸਾਫ਼ ਲਿਖਦੇ ਪੈ ਨੇ। ਖੈਰ, ਇਹ ਤੇ ਸੁਭਾਵਕ ਸੁਤੇ ਸਿੱਤ ਸਾਹਮਣੇ ਜੋ ਹੈ ਗੱਲ ਆ ਗਈ, ਤੇ ਮੈਂ ਇਤਨਾ ਜੋ ਹੈ ਬਿਆਨ ਕਰ ਦਿੱਤਾ। ਜਿਹੜੇ ਕਹਿੰਦੇ ਨੇ ਸਭ ਬ੍ਰਹਮ ਹੀ ਬ੍ਰਹਮ ਹੈ, ਦ੍ਰਿਸ਼ਟੀ ਮੁਖੜੇ ਤੇ ਟਿਕ ਗਈ, ਮੁਖੜੇ ਤੇ ਟਿਕ ਗਈ, ਏਕੋ ਬ੍ਰਹਮ ਦੁਤੀਆ ਨਾਸਤੀ, ਸ਼ੰਕਰਾਚਾਰਿਆ, ਕੋਈ ਦੂਜਾ ਨਹੀਂ ਹੈ, ਮਾਇਆ ਨਹੀਂ ਹੈ, ਹੈ ਹੀ ਨਹੀਂ, ਭ੍ਰਾਂਤੀ ਹੈ, صرف برہم ہی برہم ہے. اس گل کا ثبوت ہے شنکراچاریہ جی کی نگاہ مکھڑے سے ڈگ گئی ہے, برہم ہی برہم دکھائی دیتا ہے, پرماتما ہی پرماتما دکھائی دیتا ہے, پر پدارتھ بھی ہے, پدارتھ بھی ہے کہ تن پدارتھ تو بنا زندہ رہ ہی نہیں سکتا, پدارتھ بھی ہے. اس طرح کرنا چاہیے ہے جو گرمت نے سانو سکشا تے دکشا دیتی ہے, کدی نگاہ اوپر کر لے کدی تھلے کر لے, اوپر تھلے ویکدا جا. بدقسمتی ہے جنہاں نے تھلے کر لیا نے, تھلے ہی کر لیا نے, کہندے نے پدارتھ ہے پرماتما نہیں ہے, سنسار ہے نرنکار نہیں ہے. جنہاں نے نگاہ اوپر کر لیا نے وہ کہندے نرنکار ہے سنسار نہیں ہے. دھن گرو نانک دیو جی مہاراج کہندے پرماتما بھی ہے تے پرماتما تو ہویا پدارتھ بھی ہے, آتما بھی ہے شریر بھی ہے, نرنکار بھی ہے سنسار بھی ہے, وہ نرگن بھی ہے وہ سرگن بھی ہے. نرگن آپ سرگن بھی اوہی کلا دار جن سگلی موہی. پدارت دی خاطر پرماتما نہیں چھڑنا, پرماتما دی خاطر پدارت نہیں چھڑنا. کچھ ایسا طبقہ جو پرماتما دی خاطر تھوڑا جا طبقہ پدارتھاں نو چھوڑ دیا, گھر بار چھوڑ دیا, پروار چھوڑ دیا, راج پاٹ چھوڑ دیا, دھن سمپدا چھوڑ دیا, کتنا بھی چھوڑ دو تن دیا لوڑاں دی پورتی تے کرو گے, کچھ نہ کچھ تے کرو گے. کہو کبیر جس ادھر تس مایا, جیدے کول پیٹ ہے تے پیٹ دے جو بھک ہے, آخے میں مایا دا تیاگیاں, کبیر کہنے جھوٹا ہے مہاں جھوٹا ہے. کہو کبیر جس ادھر تس مایا, بڑا قیمتی بول ہے کبیر, آخری سمے تک بڑھے پے تک کرت کرتے رہے, کام کرتے رہے, کپڑا بن دے رہے, ہے بھی ہے پدارتھ بھی ہے پرماتما بھی ہے. لیکن ایک دفعہ نظراں اٹھ گئیاں ایک چھن واسطے, اگر نظراں تھلے بھی کر لیں کوئی سمسیا نہیں ہوئے, سنسار کوئی اوکڑ نہیں کھڑے کرے گا, پروار کوئی اوکڑ نہیں کھڑے کرے گا, دھن کوئی اوکڑ نہیں کھڑی کرے گا. اسی جنک نو دیکھتے ہیں, مہاراجہ رنجیت سنگھ نو دیکھتے ہیں, اسی نہ سارے بھگتاں نو دیکھتے ہیں, پروار والے سن, نہ پروار روکدا ہے نہ پدارت روکدے نے نہ سنسار روکدا ہے. کوئی چیز بادھک نہیں آتی بلکہ سادھک بن جاتی ہے, ساریاں سمسیاواں دا حل ہو جاتا ہے اگر ایک چھن واسطے چت کدرے پربھو دے نام دے جڑ جائے. اس پورے شبد دے مہاراج نام دی مہما گائن کر رہے ہیں, پر اے نام جنہاں دے انبھو دے آیا ہے کہ ایک چھن ایک دفعہ دا آکھے ہویا سارے پاپ دھو دیندا ہے, ساریاں سمسیاواں مٹا دیندا ہے. اے جد کرم کانڈیاں دے ہتھ, انبھو وہین منکھاں دے ہتھ, نا سمجھ منکھاں دے ہتھ اے گل جد آ جاندی ہے, او پھوکا کرم کانڈ بن کے رہ جاندی, صرف ویرت دا کرم کانڈ, اور بہت چھوٹیاں چھوٹیاں گلاں. کل ہی کسی نے دو سوال میرے تھے لکھ کے بھیجے سن, کہنے لگے ضرور جواب دینا, ترلا بھی بڑا کیتا. مینو کہنے لگے گرو گرنتھ صاحب دے رام آؤندا ہے, رحیم آؤندا ہے, ہری ہر آؤندا ہے, بڑے نا بڑے نا, کہ بہت سارے ناماں دا مطلب اتنا ہی ہے, بہت سارے ناماں کر کے پربھو جانیا گیا, بہت سارے نام بھگت لوگ جپ دے رہے ہیں. اور گرو نانک دا فیصلہ بلہاری جاؤ جیتے تیرے نام ہے, ہر نام دا جپ ہر منتر ایک رستہ بناندا ہے, من دی حالت بناندا ہے. تو چلن لئی کوئی ایک رستہ تے چننا پے گا, منزل ہے دس میل, میں ایک میل ایک رستے تے چلا پھر واپس آ کے دوسرا رستہ, اس تے ایک میل چلا پھر واپس پھر میں تیسرا رستہ, پاویں رستے سارے ہی جاندے نے, پہنچن واسطے کوئی ایک رستہ چننا پے گا. ਭਾਵੇਂ ਸਾਰੇ ਮੰਤਰ ਪਰਮਾਤਮਾ ਤੱਕ ਪਹੁੰਚਾ ਦਿੰਦੇ ਨੇ, ਪਰ ਪਰਮਾਤਮਾ ਤੱਕ ਪਹੁੰਚਣ ਵਾਸਤੇ ਕੋਈ ਇੱਕ ਮੰਤਰ ਚੁਣਨਾ ਪਏਗਾ। ਮੰਜ਼ਿਲ ਹੈ 10 ਮੀਲ, ਮੈਂ 1 ਮੀਲ ਇੱਕ ਰਸਤੇ ਤੇ ਚੜਾਂ, ਫਿਰ ਵਾਪਸ ਆ ਕੇ ਦੂਸਰਾ ਰਸਤਾ, ਉਸ ਤੇ 1 ਮੀਲ ਚੱਲਾਂ, ਫਿਰ ਵਾਪਸ, ਫਿਰ ਮੈਂ ਤੀਸਰਾ ਰਸਤਾ। ਭਾਵੇਂ ਰਸਤੇ ਸਾਰੇ ਹੀ ਜਾਂਦੇ ਨੇ, ਪਹੁੰਚਣ ਵਾਸਤੇ ਕੋਈ ਇੱਕ ਰਸਤਾ ਚੁਣਨਾ ਪਏਗਾ। ਭਾਵੇਂ ਸਾਰੇ ਮੰਤਰ ਪਰਮਾਤਮਾ ਤੱਕ ਪਹੁੰਚਾ ਦਿੰਦੇ ਨੇ, ਪਰ ਪਰਮਾਤਮਾ ਤੱਕ ਪਹੁੰਚਣ ਵਾਸਤੇ ਕੋਈ ਇੱਕ ਮੰਤਰ ਚੁਣਨਾ ਪਏਗਾ। ਅਗਰ ਤੂੰ ਗੁਰੂ ਨਾਨਕ ਦਾ ਸਿੱਖ ਹੈ ਤੇ ਗੁਰੂ ਨਾਨਕ ਦੇ ਨਕਸ਼ੇ ਕਦਮ ਤੇ ਚੱਲਣਾ, ਤੂੰ ਸਤਿਗੁਰੂ ਨੇ ਸਾਨੂੰ ਵਾਹਿਗੁਰੂ ਮੰਤਰ ਦਿੱਤਾ ਹੈ। ਔਰ ਅਨੁਭਵੀ ਪੁਰਸ਼ ਦੱਸਦੇ ਨੇ ਕਿ ਨਾਭੀ ਤੇ ਚੋਟ ਬਹੁਤ ਜ਼ਿਆਦਾ ਕਰਦਾ ਹੈ, ਵਾਹਿਗੁਰੂ ਵਾਹਿਗੁਰੂ, ਇਹ ਨਾਭੀ ਤੇ ਚੋਟ ਬਹੁਤ ਜ਼ਿਆਦਾ ਕਰਦਾ ਹੈ, ਮਨ ਦੀ ਜਾਗਰਤੀ ਬਹੁਤ ਛੇਤੀ ਹੋ ਜਾਂਦੀ ਹੈ, ਜਲਦੀ ਹੋ ਜਾਂਦੀ ਹੈ। ਇਸ ਮੰਤਰ ਦਾ ਆਪਣਾ ਜੋ ਹੈ ਅਸਰ ਹੈ ਬੜਾ ਭਾਰੀ ਭਰਾ। ਰੋਜ਼ ਰੋਜ਼ ਦੁਨੀਆ ਅੱਗੇ ਜਾ ਰਹੀ ਹੈ, ਪੈਦਲ ਚੱਲਦੇ ਹੁੰਦੇ ਸਨ, ਫਿਰ ਰੱਖ ਕੱਚੀਆਂ ਸੜਕਾਂ, ਪਰ ਅੱਜ ਹਾਈਵੇ ਨੇ, ਰੇਲਾਂ, ਮੋਟਰਾਂ, ਗੱਡੀਆਂ ਤੱਕ ਨੇ। ਤੇ ਜੇ ਆਖੀਏ ਨਹੀਂ, ਪੁਰਾਣੇ ਲੋਕ ਤੇ ਇੰਝ ਧਾਰਮਿਕ ਕਰਮ ਕਰਦੇ ਸਨ, ਤੇ ਫਿਰ ਇੱਕ ਪ੍ਰਸ਼ਨ ਖੜਾ ਹੁੰਦਾ, ਪੁਰਾਣੇ ਲੋਕ ਤੇ ਪੈਦਲ ਹੀ ਚੱਲਦੇ ਸਨ, ਜਾਂ ਊਠਾਂ ਦੀ ਸਵਾਰੀ ਕਰਦੇ ਸਨ, ਜਾਂ ਪਹਿਲਾਂ ਦੀ, ਜਾਂ ਘੋੜਿਆਂ ਦੀ, ਜਾਂ ਵੱਧ ਤੋਂ ਵੱਧ ਬਣਾ ਸਕੇ ਸਨ ਤੇ ਰੱਥ ਤੇ। ਤੂੰ ਸਕੂਟਰ ਤੇ ਕਿਉਂ ਆਉਂਦਾ? ਰੱਥ ਤੇ ਆ। ਤੂੰ ਸਾਈਕਲ ਤੇ ਕਿਉਂ ਆਉਂਦਾ? ਪਹਿਲ ਤੇ ਚੜ ਕੇ ਆ। ਤੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਰੇਲ ਵਿੱਚ ਕਿਉਂ ਜਾਂਦਾ? ਬੱਸ ਵਿੱਚ ਕਿਉਂ ਜਾਂਦਾ? ਰੱਥ ਵਿੱਚ ਜਾ, ਘੋੜੇ ਵਿੱਚ ਜਾ। ਕਮਾਲ ਦੀ ਗੱਲ, ਬਾਹਰ ਦਾ ਸਾਰਾ ਵਿਵਹਾਰ ਤੂੰ ਅੱਜ ਦੀ ਉੱਨਤ ਕਰਮਾਂ ਦੇ ਮੁਤਾਬਕ, ਉੱਨਤੀ ਦੇ ਮੁਤਾਬਕ ਕਰਨਾ ਚਾਹੁੰਦਾ। ਸਿਰਫ ਧਾਰਮਿਕ ਕੰਮ ਪਛੜੇ ਪੜਨ ਨਾਲ ਕਰਨਾ ਚਾਹੁੰਦਾ ਜੋ ਪਿੱਛੇ ਹਜ਼ਾਰਾਂ ਸਾਲ ਪਹਿਲੇ ਹੋਇਆ, ਇਹਦਾ ਵੀ ਵਿਕਾਸ ਹੋਇਆ। ਸੁਣ ਲਓ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ, ਸਤ ਯੁਗ ਸਤ ਤ੍ਰੇਤਾ ਜਗੇ, ਦੁਆਪੁਰ ਪੂਜਾ ਚਾਰ, ਤੀਨੋ ਯੁਗ ਤੀਨੋ ਦ੍ਰਿੜੇ, ਕਲ ਕੇਵਲ ਨਾਮ ਅਦਾ। ਕੋਈ ਯੱਗ ਦਾ ਸਮਾਂ ਨਹੀਂ ਹੈ, ਕੋਈ 68 ਤੀਰਥਾਂ ਦੇ ਭਰਮਣ ਦਾ ਸਮਾਂ ਨਹੀਂ। ਜ਼ਿੰਦਗੀ ਬੜੀ ਮਸਰੂਫ ਹੋ ਗਈ ਹੈ। ਉਦੋਂ ਲੋਕੀ ਪੈਦਲ ਚੱਲਦੇ ਸਨ, ਅੱਧੀ ਜ਼ਿੰਦਗੀ, ਬਲਕਿ ਅੱਧੀ ਤੋਂ ਵੀ ਜ਼ਿਆਦਾ ਤੀਰਥਾਂ ਦੇ ਭਰਮਣ ਵਿੱਚ ਲੰਘ ਜਾਂਦੀ ਸੀ, ਇਤਨੀਆਂ ਲੋੜਾਂ ਨਹੀਂ ਸਨ। ਅੱਜ ਜੀਵਨ ਦੀਆਂ ਲੋੜਾਂ ਵੱਧ ਗਈਆਂ, ਸਮੱਸਿਆਵਾਂ ਵੱਧ ਗਈਆਂ ਨੇ, ਸਮਾਂ ਮਨੁੱਖ ਕੋਲ ਇਤਨਾ ਨਹੀਂ ਹੈ। ਹਰ ਇੱਕ ਚੀਜ਼ ਵਿੱਚ ਉੱਨਤੀ ਕੀਤੀ ਗਈ, ਥੋੜੇ ਜਿਹਾ ਸਮੇਂ ਵਿੱਚ ਬਹੁਤ ਵੱਡਾ ਕੰਮ ਹੋ ਜਾਏ, ਲੰਬੀ ਯਾਤਰਾ ਥੋੜੇ ਜਿਹਾ ਸਮੇਂ 'ਚ ਹੋ ਜਾਏ, ਹਵਾਈ ਜਹਾਜ਼, ਰੇਲ, ਮੋਟਰਾਂ, ਗੱਡੀਆਂ, ਥੋੜੇ ਜਿਹਾ ਸਮੇਂ ਵਿੱਚ ਬਹੁਤ ਸਾਰੇ ਕੰਮ ਹੋ ਜਾਣ, ਬੜੀ ਭਾਰੀ ਮਸ਼ੀਨਰੀ, ਜਿਹੜਾ ਟੋਆ ਪੁੱਟਣਾ ਹੈ ਸ਼ਾਇਦ 2 ਮਹੀਨੇ ਲੱਗ ਜਾਣ, ਮਸ਼ੀਨਾਂ 4 ਘੰਟਿਆਂ 'ਚ ਪੁੱਟ ਕੇ ਰੱਖ ਦੇਣਗੀਆਂ। ਮਸ਼ੀਨਾਂ ਨਾਲ ਬਿਲਡਿੰਗਾਂ ਪਈਆਂ ਬਣਦੀਆਂ, ਸਾਰੇ ਕੰਮ ਤੂੰ ਅੱਜ ਦੀ ਉੱਨਤੀ ਟੈਕਨੀਕ ਨਾਲ ਕਰਨਾ ਚਾਹੁੰਦਾ। ਸਿਰਫ ਧਰਮ ਦਾ ਕੰਮ ਹਜ਼ਾਰਾਂ ਸਾਲ ਜੋ ਪਛੜਿਆ ਹੋਇਆ ਸੀ ਉਹ ਕਰਨਾ ਚਾਹੁੰਦਾ। ਸਤ ਯੁਗ ਸਤ ਤ੍ਰੇਤਾ ਜਗੇ, ਮੈਂ ਕਿਸੇ ਪੁਰਾਣੇ ਦੀ ਨਿੰਦਾ ਨਹੀਂ ਕਰਦਾ ਪਿਆ, ਉਹ ਪੈਦਲ ਚੱਲ ਚੱਲ ਕੇ ਵੀ ਟਿਕਾਣੇ ਤੇ ਪਹੁੰਚਦੇ ਹੁੰਦੇ ਸਨ, ਉਹਨਾਂ ਕੋਲ ਸਮਾਂ ਸੀ, ਮੈਂ ਇਹ ਨਹੀਂ ਕਹਿੰਦਾ ਨਹੀਂ ਪਹੁੰਚਦੇ ਸਨ, ਉਹ ਰੱਥ ਤੇ ਬੈਠ ਕੇ ਵੀ ਪਹੁੰਚਦੇ ਸਨ, ਉਹ ਘੋੜਿਆਂ ਤੇ ਸਵਾਰੀ ਕਰਕੇ ਵੀ ਪਹੁੰਚਦੇ ਸਨ, ਉੱਠਾਂ ਤੇ ਬੈਠ ਕੇ ਵੀ ਪਹੁੰਚਦੇ ਸਨ। ਪਰ ਅੱਜ ਉੱਠਾਂ ਤੇ ਬੈਠ ਕੇ ਮੰਜ਼ਿਲ ਤੈਅ ਕਰਨ ਦਾ ਜ਼ਮਾਨਾ ਨਹੀਂ ਹੈ, ਅੱਜ ਬੈਲਾਂ ਦੇ ਉੱਤੇ ਸਵਾਰੀ ਕਰਨ ਦਾ ਜ਼ਮਾਨਾ ਨਹੀਂ ਹੈ, ਅੱਜ ਰੱਥ ਦੇ ਉੱਤੇ ਬੈਠ ਕੇ ਲੰਬੀ ਯਾਤਰਾ ਕਰਨ ਦਾ ਵਕਤ ਨਹੀਂ ਹੈ, ਮਨੁੱਖ ਕੋਲ ਇਤਨਾ ਸਮਾਂ ਨਹੀਂ ਹੈ। ਅੱਜ ਤੇ ਸਿਰਫ ਇੱਕ ਚਿੱਤ ਹੋ ਕੇ ਇੱਕ ਦਫਾ ਵਾਹਿਗੁਰੂ ਆਖੀਏ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਨਮਾਂ ਜਨਮਾਂਤਰਾਂ ਦੇ ਪਾਪ ਧੁੱਲ ਜਾਂਦੇ ਨੇ, ਜਨਮਾਂ ਜਨਮਾਂਤਰਾਂ ਦੇ ਸੰਤਾਪ ਮਿਟ ਜਾਂਦੇ। ਇੱਕ ਚਿੱਤ ਜੈ ਇੱਕ ਛਿਨ ਦਿਆਇਓ, ਕਾਲ ਵਾਸ ਕੇ ਬੀਚ ਨਾ ਆਇਓ, ਨਿਰਵਾਣ ਕੀਰਤਨ ਗਾਓ ਕਰਤੇ ਕਾ, ਨਿਮਕ ਸਿਮਰਤ ਜਿਤ ਛੋਟੇ। ਨਿਮਕ ਇੱਕ ਸੈਕੰਡ, ਸਤਯੁਗ ਸਤਪ੍ਰੇ ਤਾ ਜਗੀ, ਦੁਆਪੁਰ ਪੂਜਾ ਚਾੜ, ਤੀਨੋ ਯੁਗ ਤੀਨੋ ਦ੍ਰਿੜੇ, ਕਲ ਕੇਵਲ ਨਾਮ ਆਧਾਰ। ਇਸ ਯੁਗ ਦੇ ਕੇਵਲ ਨਾਮ ਦੇ ਜਪਣ ਨਾਲ ਉਧਾਰ ਹੋਵੇਗਾ, ਕੋਈ ਵੀ ਨਾਮ ਜਪਿਆ ਹੋਇਆ ਪਹੁੰਚਾ ਦਿੰਦਾ, ਪਰ ਕਿਸੇ ਇੱਕ ਨਾਮ ਨੂੰ ਜਪਣਾ ਪਏਗਾ। ਹਰ ਮੰਤਰ ਆਪਣੇ ਮਨ ਦੀ ਅਵਸਥਾ ਬਣਾਉਂਦਾ, ਅੰਦਰ ਸੁਭਾਅ ਬਣਾਉਂਦਾ, ਔਰ ਸਾਰੇ ਮੰਤਰ ਪਰਮਾਤਮਾ ਤੱਕ ਪਹੁੰਚਾਉਂਦੇ ਨੇ। ਕਦੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਮੰਤਰ ਦਾ ਮਤਲਬ ਬੋਲ, ਨਾਮ, ਉਚਾਰਨ, ਸ਼ਬਦ। ਹਰ ਸ਼ਬਦ, ਹਰ ਨਾਮ ਉਸ ਤੱਕ ਪਹੁੰਚਾਉਂਦਾ ਹੈ, ਪਰ ਚੱਲਣ ਵਾਸਤੇ ਕੋਈ ਰਸਤਾ ਅਪਣਾਉਣਾ ਪਏਗਾ। ਹਰ ਮੰਤਰ ਇੱਕ ਰਸਤਾ ਹੈ, ਰਸਤਾ ਹੈ। ਗੁਰੂ ਨਾਨਕ ਦਾ ਅਨੁਭਵ ਹਜ਼ਾਰਾਂ ਸਾਲ ਸਮੇਂ ਵਿੱਚ ਜੋ ਉੱਨਤੀ ਹੋਈ, ਔਰ ਇਹ ਜੋ ਨਵੀਂ ਟੈਕਨੀਕ, ਨਵਾਂ ਮੰਤਰ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਸਾਹਮਣੇ ਰੱਖਿਆ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ। ਹੁਣ ਨਿਮਕ ਇੱਕ ਸੈਕਿੰਡ ਵਿੱਚ ਇੱਕ ਨਾਮ ਦਾ ਉਚਾਰਨ ਕਰਨਾ, ਇੱਕ ਦਮ ਇੱਕ ਸੈਕਿੰਡ ਹੈ। ਸਮੇਂ ਦੀ ਗਿਣਤੀ ਸਭ ਤੋਂ ਪਹਿਲੇ ਕਿਸ ਤਰ੍ਹਾਂ ਹੋਈ ਸੀ? ਸਮੇਂ ਨੂੰ ਨਾਪਣ ਤੋਲਣ ਦਾ ਜਿਹੜਾ ਪੈਮਾਨਾ ਹੈ ਉਹ ਦਮ। ਜਿਤਨੇ ਸਮੇਂ ਵਿੱਚ ਇੱਕ ਦਮ ਬਾਹਰ ਆਉਂਦਾ, ਇੱਕ ਸੈਕਿੰਡ ਹੈ। ਜਿਤਨੇ ਸਮੇਂ ਵਿੱਚ ਇਹ ਸਵਾਸ ਵਿਰਾਸ ਚੱਲਦਾ, ਇੱਕ ਸੈਕਿੰਡ ਹੈ, ਇੱਕ ਸੈਕਿੰਡ ਵਿੱਚ ਆਉਂਦਾ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇੱਕ ਦਮ ਇੱਕ ਸੈਕਿੰਡ ਹੈ। ਯਕਦਮ ਬਖੇ ਸ਼ਰਾ ਨਾ ਗੁਰਦਮ ਕੇ ਕੇਸਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਰ। ਇੱਕ ਦਮ ਮੇਰੇ ਕੋਲ ਨਕਦ ਸੀ, ਮੈਂ ਇਹਦੇ 'ਚ ਕਦੀ ਟਿਕਿਆ ਹੀ ਨਹੀਂ। ਨੰਦ ਲਾਲ ਕਹਿੰਦਾ, ਨਕਦੀ ਮੈਂ ਸਾਰੀ ਬਰਬਾਦ ਕਰ ਦਿੱਤੀ। ਨਕਦ ਮਨੁੱਖ ਕੋਲ ਇੱਕ ਦਮ ਹੈ, ਇੱਕ ਦਮ ਦੇ 'ਚ ਇੱਕ ਨਾਮ ਪੂਰਾ ਹੋ ਜਾਂਦਾ। ਕੋਈ ਵੀ ਨਾਮ ਇੱਕ ਦਮ ਦੇ 'ਚ ਪੂਰਾ ਹੋ ਜਾਂਦਾ। ਓਮ ਇੱਕ ਦਮ ਦੇ 'ਚ ਪੂਰਾ ਹੋ ਗਿਆ, ਰਾਮ ਇੱਕ ਦਮ ਦੇ 'ਚ ਪੂਰਾ ਹੋ ਗਿਆ, ਵਾਹਿਗੁਰੂ ਇੱਕ ਦਮ ਦੇ 'ਚ ਪੂਰਾ ਹੋ ਗਿਆ, ਅੱਲਾਹੋ ਇੱਕ ਦਮ ਦੇ 'ਚ ਪੂਰਾ ਹੋ ਗਿਆ। ਇੱਕ ਦਫ਼ਾ ਵਾਹਿਗੁਰੂ ਆਖਦਿਆਂ ਹੀ ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਂਦੇ ਨੇ, ਬਸ਼ਰਤੇ ਉਸ ਵਕਤ ਸਾਰੀ ਚੇਤਨਾ, ਸਾਰੀ ਇਕਾਗਰਤਾ, ਸਾਰਾ ਧਿਆਨ ਇੱਕ ਦਮ ਦੇ 'ਚ ਹੋਵੇ। ਉਸ ਇੱਕ ਦਮ ਦੇ 'ਚ ਧਿਆਨ ਕਿਵੇਂ ਹੋਵੇ? ਬਾਰ ਬਾਰ ਦਾਸ ਅਰਜ਼ ਕਰਦਾ ਹੁੰਦਾ, ਉਸ ਇੱਕ ਦਮ ਦੇ ਜੋ ਵਾਹਿਗੁਰੂ ਆਖਿਆ ਹੈ ਉਹ ਧਿਆਨ ਉਸਨੂੰ ਸੁਣ ਲਵੇ, ਫਿਰ ਧਿਆਨ ਪੂਰਾ ਜਾਗ ਜਾਂਦਾ, ਮਨ ਪੂਰਾ ਜਾਗ ਜਾਂਦਾ। ਜਾਗਿਆ ਹੋਇਆ ਮਨ ਭਗਵਾਨ ਦਾ ਰੂਪ ਹੋ ਜਾਂਦਾ, ਸੁੱਤਾ ਹੋਇਆ ਮਨ ਸ਼ੈਤਾਨ ਦਾ ਰੂਪ ਹੁੰਦਾ। ਜੈਸੇ ਇਹ ਜਾਗਦਾ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ। ਇਸ ਸ਼ਬਦ ਦੇ ਰਾਹੀਂ ਜੋ ਮੇਰੇ ਪਾਤਸ਼ਾਹ ਕਹਿ ਰਹੇ ਨੇ ਆਪ ਸਰਵਨ ਕਰੋ। ਇਤਨਾ ਵਿਸਥਾਰ ਕਰਨਾ ਤੇ ਨਹੀਂ ਸੀ, ਗੁਰੂ ਨੇ ਕਰਾ ਦਿੱਤਾ। ਤੋ ਇਹ ਸ਼ਬਦ ਦੇ ਅਖਰੀ ਅਰਥ ਆਪ ਸਰਵਨ ਕਰੋ, 6 ਪੰਕਤੀਆਂ ਦਾ ਇਹ ਮਹਾਂਵਾਕ ਹੈ। ਪਿਆਰਾਂ ਲਾਖੋ ਸਤਨਾਮ ਸ੍ਰੀ। ਹਾਂਜੀ, ਧਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਵਾਕ ਪ੍ਰਮਾਨ ਕਰ ਰਹੇ ਨੇ। ਹਾਂਜੀ, ਜੀਵ ਨੂੰ ਪਾਰ ਕਰਨ ਦਾ ਵਸੀਲਾ ਹੈ ਗੁਰੂ ਦੇ ਚਰਨ। ਸਾਰਾ ਸਰੀਰ ਖੜਾ ਹੈ ਪੈਰਾਂ ਤੇ, ਪਰਮਾਤਮਾ ਦੀ ਸਾਰੀ ਹਸਤੀ ਖੜੀ ਹੈ ਗੁਣਾਂ ਤੇ। ਪੈਰ ਕੱਟ ਦਿਓ, ਸਰੀਰ ਚੱਲਣ ਜੋਗਾ ਨਹੀਂ ਰਹਿ ਜਾਂਦਾ, ਰੁਕ ਜਾਂਦਾ। ਗੁਣ ਸਾਰੇ ਹੀ ਹਟਾ ਦਿਓ, ਪਰਮਾਤਮਾ ਦੀ ਹਸਤੀ ਕਾਇਮ ਨਹੀਂ ਆਉਂਦੀ। ਪਰਮਾਤਮਾ ਦਾ ਰੂਪ ਖੜਾ ਹੈ ਗੁਣਾਂ ਤੇ, ਦਇਆ ਹੈ, ਨਿਰਵੈਰ ਹੈ, ਨਿਰਭੈਰਤਾ ਹੈ, ਸੀਲ ਹੈ, ਸੰਜਮ ਹੈ, ਸਮਦ੍ਰਿਸ਼ਟੀ ਹੈ। ਇਹਨਾਂ ਸਾਰੇ ਗੁਣਾਂ ਦੇ ਉੱਤੇ ਪਰਮਾਤਮਾ ਦੀ ਹਸਤੀ ਖੜੀ ਹੈ। ਇਹਨਾਂ ਗੁਣਾਂ ਦੇ ਜੋ ਧਿਆਨ ਜੋੜਦਾ, ਸੁਰਤ ਜੋੜਦਾ, ਉਹ ਪਰਮਾਤਮਾ ਦੇ ਚਰਨਾਂ 'ਚ ਸੁਰਤ ਜੋੜਦਾ, ਗੁਰੂ ਦੇ ਚਰਨਾਂ ਦੇ ਸੁਰਤ ਜੋੜਦਾ। ਤੇ ਸਰੀਰ ਦੇ ਪੈਰਾਂ ਨੂੰ ਇੱਥੇ ਇਸ ਤਰ੍ਹਾਂ ਨਹੀਂ ਆਖਿਆ ਗਿਆ। ਹਾਂ, ਜਿੱਥੇ ਬ੍ਰਹਮ ਪ੍ਰਗਟ ਹੋ ਗਿਆ ਉਹਦੇ ਪੈਰ ਫਿਰ ਜਿਸ ਜਿਸ ਜਗ੍ਹਾ ਨੂੰ ਛੂੰਹਦੇ ਨੇ ਉਹ ਜ਼ਮੀਨ ਪਵਿੱਤਰ ਹੁੰਦੀ ਹੈ, ਉਹ ਧੂੜ ਅਕਸੀਰ ਆਉਂਦੀ ਹੈ, ਮਸਤਕ ਤੇ ਲਾਉਣ ਨਾਲ ਬੜਾ ਭਾਰੀ ਪ੍ਰਭਾਵ ਪਾਉਂਦੀ ਹੈ। ਸੁਰਮਾ ਕੁੰਟੋ ਹਾਕ ਔਲੀਆ ਤਾਬਾ ਬੀਨੀ ਇਕਤਦਾਤਾ ਇੰਤਿਹਾ। ਮੌਲਾਨਾ ਰੋਮ ਕਹਿੰਦੇ ਨੇ, ਆਦ ਤੋਂ ਲੈ ਕੇ ਅੰਤ ਤੱਕ ਜੇ ਤੂੰ ਦੇਖਣਾ ਚਾਹੁੰਦਾ ਤਾਂ ਜਿਸਨੇ ਆਦ ਤੇ ਅੰਤ ਦੇਖਿਆ ਉਹਦੇ ਕਦਮਾਂ ਦੀ ਖਾਕ ਦਾ ਸੁਰਮਾ ਬਣਾ ਲੈ। مولانا روں سرما کن تو حاک اولیاء تابا بے نے ابتدا تا انتہا جو اللہ تک پہنچ گیا ہے خودے قدمہ دی حاک دا سرما بنا لے جے تو اللہ نو ویکھنا چاہنا خودے مارگ تے جو ہے چلنا چاہنا تو چرن پربھو دے گن لے جنہ دا من پربھو دے چرنا چ گرو دے چرنا چ جڑ گیا ہے اے مہا ساگر سنسار انیکاں جدیاں سمسیاواں نے ایک کھنڈ وچ منک پار ہو جاندا ہے ایک دفعہ نام جپیاں ہی پار ہو جاندا ہے ایک دفعہ واہگرو آکھیاں ہی ساریاں سمسیاواں دا ساریاں الجھناں دا سارے دکھاں دا انت ہو جاندا ہے ہاں جی جس نے سمند ساگر سنسار ساگر تو پار کر دیتا ایک چھن دے چھ ایک سیکنڈ دے چھ ہاں جی کوئی تے بس کرم کانڈ دے چی پیار ہے کرم کانڈ کری جا رہا ہے میں پھر عرض کرا کس نو کرم کانڈ آکھو گے جے دے شردا کوئی نہیں بھاونا کوئی نہیں گیان کوئی نہیں پریم کوئی نہیں کر رہے ہے یہ کرم کانڈ سر دا بوجھ بن جا رہے ہیں پر مہاراج کنے کئی اس طرح نے اسے ہی کرم کانڈ دے چ اپنا من جوڑی رکھتے ہیں جیون بھر کری رکھتے ہیں دکھ تے کلیش بھی بھوگتے رہتے ہیں کرم کانڈ کا بوجھ بھی چکتے رہتے ہیں ہاں جی اس کرم کانڈ دے چ کہندے ہیں جگہ جگہ تے تیرتھاں دا اشنان کوئی ہوا کرم رکھ کوئی تیرتھ نہ آیا جگہ جگہ تے تیرتھاں تے گیا اشنان پیا کردا مہاراج کہندے ہیں اسی تے کیول پربھو دا نام جپیا ہے کیول ایک نام جپیا ہاں جی وہ جڑا مالک پرماتما ہے سارے دکھاں دے بندناں دا جنم مرن دے بندناں دا پاپ کرم دے بندناں دا کٹن والا ہے ہاں جی جیدا سمرن جیدا نام سارے بندناں نو کٹ دیندا ہے اس سوامی دے نام دا ہی دا سمرن کردا ہے کیول اسے دا نام دا سمرن کردا ہے پربھو بخشش کرن